तेरा जित कित कर परवार निज उचित जंग कोए पय निसंस लड़न को हृदय वीर रस कोए।
वाहिगुरु जी का खालसा वाहिगुरु जी की फतेह। परम सत्कार योग सन्मान योग गुरु का खास रूप गुरु खालसा साध संगत पतत पावन भगत बछल कृपा निदान अनाथ नाथ जगत गुरु धन धन श्री गुरु ग्रंथ साहिब जी महाराज जी दे पावन पवित्र चरणा च संध्या वेले दे सजे हुए दवाना च हाजरियां भर के एकत्र होके नेता प्रति सतगुरां दे पावन पवित्र इतिहास की कथा सरवण करके अपने जीवन दियां घड़ियां गुरु लेखे ला के सफला कर दे। श्री अमृतसर साहब की जो पहली जंग छेवें पातशाह गुरु हरगोबिंद साहब ने लड़ी है उस जंग का वर्णन आप जी सरवण कर रहे। ये बड़ा कमासान जंग है, गुरु घर का पहला जंग है, इथों जंगा की आरंभता हुई है। 7000 फौज तो अधिक फौज मुखलस खां की अगवाई दे विच श्री अमृतसर साहब चढ़ के आई है। सारा परिवार सतगुरां दा रामसर तीर्थ ते आ पहुंचिया, पर जदों अचानक परिवार वल निगाह छेवें पातशाह मारी ते बीबी वीरो जी नजर नहीं आए तो सतगुरां ने उस वक्त अपने दो सूरमे भाई सिंघा परोत ते भाई बाबक जी इन्हां दी ड्यूटी लाई कि तुसी महलां च जा के वीरो जी नूं लै के आओ। अपने हथ दा इक सिमरना दे के भेजिया। भाई बाबक ते सिंघा परोत जी गुरु महलां च पहुंचे, उधरों तुरकां दीआं फौजां भी अमृतसर साहब च प्रवेश कर चुकियां सन। महलां दे विच उन्हां दा भी हमला हो चुका सी, जिन्नियां मठियाईयां आदिक पईयां होईयां सन सब तुरकां ने नबेड़ लईयां। नाले छेवें पातशाह जी का भी वचन सी कि जिहड़ी मठियाई जिहड़े पकवान साडे सिखां वास्ते नहीं, फिर उह बरात भी नहीं खाएगी, मलेच ही खाणगे। वह वचन भी पूरा हो गया, मलेच्छा ने मठियाईयां आदिक नबेड़ दित्तियां। बीबी वीरो जी एक कमरे दे विच बंद ने, दरवाजा बंद किया होया। भाई बाबक जी होना ने आवाज मारी, उन्हें आख्या पहला अपनी कोई निशानी दियो कि तुसी कौन हो। तो भाई बाबक जी होना ने गुरु साहब जी का सिमरना विखाया। वेख के बीबी वीरो जी ने दरवाजा खोलिया, उन्होंने नाल लैके घोड़े ते सवार होके भाई बाबक जी होनी चल पे। पिछे तुरकां ने हमला बोल दिता, बड़ी मुश्किल दे नाल तुरकां दे घेरे चो निकले। एक तुरक नूं गोली मार के मारिया, क्योंकि गुरु साहब ने भी कहा सी गोली चला देना जे किते इहो जी समस्या बन जाए। असी इधर सूरमियां नूं तैयार रखांगे। उधरों सतगुरु जी भी सूरमे भेजण लगे तो इतने नूं भाई बाबक जी और भाई सिंघा परोत जी बीबी वीरो नूं नाल लै के रामसर तीर्थ दे कंढे ते आ पहुंचे ने। सतगुरु जी ने वेख के भाई बाबक जी होना ते बड़ियां खुशियां कीतियां। परिवार नूं महाराज जी ने हुक्म कीता कि तुसी चबाल चले जाओ। कौलां जी नूं हुक्म कीता तुसी करतारपुर साहब जाओ, उत्थे असीं आप आके तुहानूं दर्शन देंगे। तो कौलां जी करतारपुर साहब नूं चले गए। बाकी सतगुरां दा सारा परिवार बीबी वीरो जी दे समेत चबाल नूं चला गया। उधरों मल्लेवाल तों मूलेवाल तों बरात आ रही सी। उधर सतगुरां ने सुनेहा भेज दिता कि बरात जिहड़ी आ उह अमृतसर साहब लियाउण दी बजाए तुसी चबाल लै के चलो, बस असीं भी कुछ समें बाद उत्थे आए पहुंचे। ਇਦਾਂ ਬਰਾਤ ਨੂੰ ਵੀ ਸਤਿਗੁਰਾਂ ਨੇ ਸੁਨੇਹਾ ਭੇਜ ਦਿੱਤਾ। ਸਾਰਾ ਪਰਿਵਾਰ ਮਹਾਰਾਜ ਜੀ ਨੇ ਰਾਮਸਰ ਤੀਰਥ ਤੋਂ ਚਵਾਲ ਨੂੰ ਤੋਰ ਦਿੱਤਾ। ਆਪ ਹੁਣ ਸਤਿਗੁਰੂ ਜੀ ਬੇਫਿਕਰ ਹੋ ਗਏ, ਕਿਉਂਕਿ ਪਰਿਵਾਰ ਦੀ ਜ਼ਿੰਮੇਵਾਰੀ ਜ਼ਿਆਦਾ ਅਧਿਕ ਸੀ ਕਿ ਕਿਤੇ ਪਰਿਵਾਰ ਦਾ ਬੱਚਿਆਂ ਦਾ ਕੋਈ ਨੁਕਸਾਨ ਨਾ ਹੋਵੇ ਜੰਗ ਯੁੱਧ ਚ। ਇਸ ਕਰਕੇ ਥੋੜਾ ਪਹਿਲਾਂ ਸਹਿਜ ਦੇ ਨਾਲ ਜੰਗ ਲੜਿਆ ਜਾ ਰਿਹਾ ਸੀ, ਪਰ ਜਦੋਂ ਸਤਿਗੁਰਾਂ ਨੇ ਪਰਿਵਾਰ ਤੋੜ ਦਿੱਤਾ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਕਮਰ ਕੱਸਾ ਕਰ ਲਿਆ, ਜੰਗ ਵਾਸਤੇ ਤਿਆਰੀਆਂ ਕਰ ਲਈਆਂ। ਤੇ ਜਿਸ ਪ੍ਰਕਾਰ ਨਾਲ ਤੁਰਕਾਂ ਦੇ ਨਾਲ ਸਤਿਗੁਰਾਂ ਦਾ ਜੰਗ ਹੋ ਰਿਹਾ ਹੈ ਉਹ ਕਥਾ ਬੜੇ ਵਿਸਥਾਰ ਸਹਿਤ ਮਹਾਂਕਵੀ ਕਵੀਰਾਜ ਚੂੜਾਮਣੀ ਜੀ, ਮਹਾਂਕਵੀ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਬੜੇ ਪਿਆਰ ਤੇ ਅਦਬ ਸਤਿਕਾਰ ਨਾਲ ਉਹ ਕਥਾ ਲਿਖ ਰਹੇ ਨੇ। ਆਓ ਸਾਰੀ ਸੰਗਤ ਆਪਣੀਆਂ ਸੁਰਤੀਆਂ ਬਿਰਤੀਆਂ ਗੁਰੂ ਛੇਵੇਂ ਪਾਤਸ਼ਾਹ ਦੇ ਚਰਨਾਂ ਨਾਲ ਜੋੜੋ, ਇਕਾਗਰਤਾ ਬਣਾਓ ਤੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੁਇਰਾ ਜਿਤ ਕਿਤ ਕਰ ਪਰਿਵਾਰ ਨਿਜ ਉਚਿਤ ਜੰਗ ਕੇ ਹੋਏ।
ਸਤਿਗੁਰਾਂ ਨੇ ਜਿਵੇਂ ਕਿਵੇਂ ਕਰਕੇ ਸਾਰਾ ਪਰਿਵਾਰ ਜਿਹੜਾ ਹੈ ਉਹ ਚਵਾਲ ਨੂੰ ਤੋਰ ਦਿੱਤਾ ਹੈ, ਇਧਰ ਉਧਰ ਕਰ ਦਿੱਤਾ ਹੈ, ਪਰਿਵਾਰ ਨੂੰ ਪਾਸੇ ਕਰ ਦਿੱਤਾ ਹੈ, ਜੰਗ ਵਾਲੀ ਥਾਂ ਤੋਂ ਪਰਿਵਾਰ ਨੂੰ ਦੂਰ ਭੇਜ ਦਿੱਤਾ ਹੈ। ਔਰ ਆਪ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੰਗ ਲੜਨ ਵਾਸਤੇ, ਯੁੱਧ ਲੜਨ ਵਾਸਤੇ ਤਿਆਰ ਬਰ ਤਿਆਰ ਹੋਏ ਹਨ।
ਭਏ ਨਿਸੰਸੈ ਲੜਨ ਕੋ ਰਿਸੇ ਵੀਰ ਸਭ ਕੋਏ।
ਸਤਿਗੁਰੂ ਜੀ ਨਿਰਸੰਸੇ ਲੜਨ ਵਾਸਤੇ ਹੁਣ ਜੰਗ ਦੇ ਮੈਦਾਨ ਚ ਜੂਝਣ ਵਾਸਤੇ ਤਿਆਰ ਹੋ ਗਏ ਨੇ। ਵੀਰ ਰਸ ਦੇ ਰੰਗ ਦੇ ਵਿਚ ਸਤਿਗੁਰੂ ਜੀ ਰੰਗੇ ਹੋਏ ਨੇ, ਨਾਲ ਜਿੰਨੇ ਮਹਾਰਾਜ ਜੀ ਦੇ ਸੂਰਮੇ ਨੇ, ਬਹਾਦਰ ਯੋਧੇ ਸੁਭੱਟ ਨੇ, ਸਾਰੇ ਵੀਰ ਰਸ ਦੇ ਰੰਗ ਦੇ ਵਿਚ ਰੰਗੇ ਹੋਏ ਹਨ।
ਰਸਾਵਲ ਛੰਦ ਉਦੈ ਚੰਦ ਹੋਵਾ ਗੁਰੂ ਗੈਨ ਜੋਵਾ
ਜੀ। ਇੰਨੇ ਨੂੰ ਉਧਰ ਚਾਨਣਾ ਹੋ ਗਿਆ, ਪ੍ਰਕਾਸ਼ ਥੋੜਾ ਥੋੜੀ, ਕਿਉਂਕਿ ਰਾਤ ਨੂੰ ਹੀ ਜੰਗ ਸ਼ੁਰੂ ਹੋ ਚੁੱਕਾ ਸੀ। ਅੱਧੀ ਰਾਤ ਦੇ ਸਮੇਂ ਵੈਰੀਆਂ ਨੇ ਹਮਲਾ ਬੋਲਿਆ ਸੀ, ਕਹਿੰਦੇ ਉਧਰ ਜੰਗ ਦਾ ਜਦੋਂ ਸਮਾਂ ਲੜਦਿਆਂ ਲੜਦਿਆਂ ਸੁਬਹਾ ਉਦੈ ਹੋ ਗਈ, ਥੋੜਾ ਥੋੜਾ ਚਾਨਣਾ ਲੱਗਾ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਚਾਨਣਾ ਹੁੰਦਾ ਵੇਖਿਆ।
ਕਛੂ ਨਾ ਕਛੂ ਪਾ ਪ੍ਰਕਾਸ਼ਾ ਦਿਖਿਓ ਆਸ ਪਾਸਾ।
ਜਦੋਂ ਥੋੜਾ ਜਿਹਾ ਪ੍ਰਕਾਸ਼ ਹੋਇਆ ਤੇ ਆਸ ਪਾਸ ਦਾ ਮਾਹੌਲ ਦਿਸਣ ਲੱਗ ਪਿਆ ਵੀ ਨੇੜੇ ਤੇੜੇ ਕਿਹੜੀ ਜਗ੍ਹਾ ਹੈ, ਕਿਸ ਪਾਸੇ ਮੋਰਚਾਬੰਦੀ ਹੋ ਸਕਦੀ ਹੈ, ਵੈਰੀ ਕਿਸ ਪਾਸਿਓ ਆ ਰਿਹਾ, ਕਿਉਂਕਿ ਪਹਿਲਾਂ ਤਾਂ ਹਨੇਰੇ ਚ ਕੁਝ ਸੋਝ ਹੀ ਨਹੀਂ ਸੀ ਰਿਹਾ, ਹਨੇਰੇ ਚ ਪਤਾ ਹੀ ਨਹੀਂ ਸੀ ਲੱਗ ਰਿਹਾ। ਜਦੋਂ ਥੋੜਾ ਥੋੜਾ ਚਾਨਣਾ ਹੋਇਆ, ਪ੍ਰਕਾਸ਼ ਹੋਇਆ ਤੇ ਨੇੜੇ ਤੇੜੇ ਦਾ ਜਿਹੜਾ ਆਲਾ ਦੁਆਲਾ ਸੀ ਉਹ ਨਜ਼ਰ ਆਉਣ ਲੱਗਾ।
ਧੰਨ
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਫਿਰ ਆਗਿਆ ਕਈ ਹੁਕਮ ਕੀਤਾ ਆਪਣੇ ਸੂਰਮਿਆਂ ਨੂੰ, ਬਹਾਦਰਾਂ ਯੋਧਿਆਂ ਨੂੰ। ਮਹਾਰਾਜ ਜੀ ਕਹਿੰਦਾ ਜਿਤਨੇ ਸੂਰਮੇ ਬਹਾਦਰ ਸਾਡੇ ਕੋਲ ਖੜੇ ਹਨ,
ਲੜੋ ਜਾਏ ਆਗੇ ਮਹਾ ਕ੍ਰੋਧ ਪਾਗੇ।
ਮਹਾਰਾਜ ਜੀ ਕਹਿੰਦੇ ਸੂਰਮਿਓ ਬਹਾਦਰ ਹੁਣ ਅੱਗੇ ਹੋ ਕੇ ਲੜੋ, ਕਿਉਂਕਿ ਹੁਣ ਲੜਨ ਦਾ ਸਮਾਂ ਹੈ, ਹੁਣ ਵਕਤ ਹੈ ਲੜਨ ਦਾ, ਹੁਣ ਮੌਕਾ ਹੈ ਲੜਨ ਦਾ। ਸੂਰਮਿਆਂ ਵਾਂਗਰ ਬਹਾਦਰਾਂ ਵਾਂਗਰ ਮਹਾਂਕ੍ਰੋਧ ਦੇ ਰੰਗ ਦੇ ਵਿਚ ਰਸ ਕੇ ਜੰਗ ਦੇ ਮੈਦਾਨ ਵਿਚ ਅੱਗੇ ਹੋ ਕੇ ਲੜੋ।
ਗੁਰੂ ਕੇ ਪ੍ਰਚਾਰੇ ਚਲੇ ਵੀਰ ਪਾਰੇ।
ਜਦੋਂ ਸਤਿਗੁਰਾਂ ਨੇ ਇਸ ਤਰ੍ਹਾਂ ਹੁਕਮ ਕੀਤਾ, ਗੁਰੂ ਛੇਵੇਂ ਪਾਤਸ਼ਾਹ ਜੀ ਨੇ ਆਗਿਆ ਦਿੱਤੀ, ਸਤਿਗੁਰਾਂ ਦੀ ਆਗਿਆ ਸੁਣ ਕੇ ਬਹੁਤ ਸਾਰੇ ਭਾਰੇ ਯੋਧੇ ਸੂਰਮੇ ਬਹਾਦਰ ਬਲਵਾਨ ਸੂਰਮੇ ਬਲੀ ਸੂਰਮੇ ਉਸੇ ਵਕਤ ਤਿਆਰ ਬਰ ਤਿਆਰ ਹੋ ਗਏ ਮਹਾਰਾਜ ਜੀ ਦਾ ਹੁਕਮ ਸੁਣਦਿਆਂ ਸਾਰ।
ਲਈ ਸੈਨ ਸੰਗਾ ਸੰਗਾ ਤੁਰਾਏ ਤੁਰੰਗਾ।
ਇਨ੍ਹਾਂ ਸੂਰਮਿਆਂ ਦੇ ਵਿਚੋਂ ਇਨ੍ਹਾਂ ਸੂਰਮਿਆਂ ਦਾ ਜਰਨੈਲ ਬਣ ਕੇ ਨਿਕਲਿਆ ਭਾਈ ਭਾਨੂ, ਇਹ ਨਾਮ ਭਾਨੂ ਚਮਉ ਨਾਥ ਜਾਨੂ। ਭਾਈ ਸਾਹਿਬ ਭਾਈ ਭਾਨੂ ਜੀ ਇਹ ਛੇਵੇਂ ਪਾਤਸ਼ਾਹ ਜੀ ਦੇ ਬੜੇ ਸੂਰਮੇ ਬਹਾਦਰ ਯੋਧੇ ਸਿੱਖ ਸਨ। ਭਾਈ ਭਾਨੂ ਜੀ ਜਿਹੜੇ ਉਸ ਵੇਲੇ ਦੀ ਫੌਜ ਦੇ ਕੁਝ ਜਥੇ ਦੇ ਸੈਨਾਪਤੀ ਵੀ ਸਨ, ਤੇ ਜਿਹੜੇ ਜਥੇ ਦੇ ਸੈਨਾਪਤੀ ਭਾਈ ਭਾਨੂ ਜੀ ਸਨ, ਆਪਣਾ ਉਹ ਜਥਾ ਭਾਈ ਭਾਨੂ ਜੀ ਨੇ ਆਪਣੇ ਨਾਲ ਲਿਆ, ਨਾਲ ਲੈ ਕੇ ਸਤਿਗੁਰਾਂ ਦੇ ਹੁਕਮ ਦੇ ਨਾਲ ਭਾਈ ਭਾਨੂ ਜੀ ਅੱਗੇ ਵਧੇ ਹਨ।
ਲਈ ਸੈਨ ਸੰਗਾ ਤਵਾਏ ਤੁਰੰਗਾ।
ਔਰ ਆਪਣੇ ਨਾਲ ਆਪਣੀ ਸੈਨਾ ਲੈ ਕੇ, ਆਪਣਾ ਜਥਾ ਲੈ ਕੇ ਭਾਈ ਭਾਨੂ ਜੀ ਜਥੇਦਾਰ ਸਨ, ਇੱਕ ਜਥਾ ਇਹਨਾਂ ਦੇ ਅਗਵਾਈ ਦੇ ਵਿੱਚ ਚੱਲਦਾ ਸੀ, ਆਪਣੀ ਸੈਨਾ ਨੂੰ ਨਾਲ ਲੈ ਕੇ, ਆਪਣੇ ਜਥੇ ਨੂੰ ਨਾਲ ਲੈ ਕੇ ਘੋੜੇ ਦੌੜਾਏ ਨੇ, ਜਿਸ ਪਾਸਿਓਂ ਸੂਰਮੇ ਬਹਾਦਰ ਯੋਧੇ ਬਲੀ ਆ ਤੁਰਕ ਆਪਣੇ ਆਪ ਨੂੰ ਬਲੀ ਸੂਰਮੇ ਕਹਾਉਣ ਵਾਲੇ ਆ ਰਹੇ ਸਨ, ਉਸ ਪਾਸੇ ਭਾਈ ਭਾਨੂ ਜੀ ਉਹਨਾਂ ਦਾ ਅੱਗਾ ਰੋਕਣ ਵਾਸਤੇ ਵਧੇ ਹਨ।
ਲੋਹਗੜ੍ਹ
ਵਾਲੇ ਪਾਸਿਓਂ ਤੁਰਕ ਆ ਰਹੇ ਸਨ, ਭਾਈ ਭਾਨੂ ਜੀ ਲੋਹਗੜ੍ਹ ਕਿਲੇ ਵਾਲੇ ਪਾਸੇ ਨੂੰ ਵੱਧ ਕੇ ਗਏ ਹਨ, ਬੰਦੂਕਾਂ ਸੰਭਾਲੀਆਂ ਨੇ, ਧੌਂਸਿਆਂ ਤੇ ਨਗਾਰਿਆਂ ਤੇ ਚੋਭਾ ਵੱਜੀਆਂ ਹਨ।
ਬਜੀ ਬੈਰ ਦੀਹਾ ਬਜੀ ਬੰਬ ਦੀਆ ਸੁਣੀ ਦੂਰ ਜੀਆ,
ਕਹਿੰਦੇ ਨਗਾਰਿਆਂ ਤੇ ਚੋਭਾ ਵੱਜੀਆਂ, ਦੂਰ ਤੱਕ ਨਗਾਰਿਆਂ ਦੀ ਵੱਜਣ ਦੀ ਆਵਾਜ਼ ਆਉਂਦੀ ਹੈ, ਦੂਰ ਤੱਕ ਨਗਾਰਿਆਂ ਦੇ ਗੂੰਜਣ ਦੀ ਆਵਾਜ਼ ਸੁਣੀ ਜਾ ਰਹੀ, ਦੂਰ ਸੁਣੀ ਜਾਂਦੀ ਹੈ।
ਪਹੁੰਚੇ ਅਗਾਰੀ ਰਿਸੇ ਸੂਰ ਬਾਰੇ,
ਇੱਦਾਂ ਜਿੰਨੇ ਸੂਰਮੇ ਬਹਾਦਰ ਯੋਧੇ ਭਾਈ ਭਾਨੂ ਜੀ ਦੀ ਅਗਵਾਈ ਚ ਆਏ ਨੇ, ਸਭ ਅੱਗੇ ਵਧੇ ਨੇ, ਸਾਰੇ ਵੀਰ ਰਸ ਦੇ ਰੰਗ ਦੇ ਵਿਚ ਰੰਗੇ ਹੋਏ ਨੇ, ਬੜੇ ਭਾਰੀ ਸੂਰਮੇ ਬਹਾਦਰ ਯੋਧੇ ਹਨ, ਸਭ ਅੱਗੇ ਵੱਧ ਕੇ ਆਏ ਨੇ ਤੁਰਕਾਂ ਦਾ ਅੱਗਾ ਰੋਕਣ ਵਾਸਤੇ।
ਤੁਫੰਗੇ ਚਲਾਈ ਸੁਨਾਦੰ ਉਠਾਏ,
ਬੰਦੂਕਾਂ ਦੀ ਕੜਾ ਕੜੀ ਚੱਲ ਪਈ ਆ, ਬੰਦੂਕਾਂ ਵਿਚ ਦੋ ਦੋ ਗੋਲੀਆਂ ਠੋਕ ਕੇ ਉਸ ਵੇਲੇ ਤਫਲੀਤੇ ਤਿਖਾਏ ਨੇ, ਔਰ ਜਿਸ ਵੇਲੇ ਬੰਦੂਕਾਂ ਚੱਲੀਆਂ ਇੱਕ ਵਾਰੀ ਆਕਾਸ਼ ਗੂੰਜ ਉੱਠਿਆ ਹੈ, ਇਸ ਤਰ੍ਹਾਂ ਦੀ ਭਿਆਨਕ ਆਵਾਜ਼ ਬੰਦੂਕਾਂ ਦੇ ਚੱਲਣ ਦੇ ਨਾਲ ਆਈ ਹੈ।
ਮੁਖੰਗ ਮਾਰ ਮਾਰਾ ਕਰੀ ਇੱਕ ਮਾਰਾ,
ਮੂੰਹ ਤੋਂ ਇੱਕੋ ਗੱਲ ਕਹੀ ਜਾ ਰਹੇ ਨੇ ਸੂਰਮੇ, ਮਾਰ ਦਿਓ ਮਾਰ ਦਿਓ ਮਾਰ ਦਿਓ, ਬਸ ਇਹੀ ਮਾਰੇ ਬਕਾਰੇ ਦੀ ਆਵਾਜ਼ ਹੀ ਸੁਣੀ ਜਾ ਰਹੀ ਹੈ, ਇੱਕੋ ਵਾਰ ਮਾਰ ਦੋ ਕਹਿ ਕੇ ਸੂਰਮੇ ਟੁੱਟ ਕੇ ਪੈ ਗਏ, ਜਿਵੇਂ ਸ਼ੇਰ ਆਪਣੇ ਸ਼ਿਕਾਰ ਤੇ ਪੈਂਦਾ ਹੈ।
ਸੁਣਿਓ ਸ਼ਾਹ ਸੈਨਾ ਜੋ ਹੈ ਬੀਚ ਐਨਾ,
ਕਹਿੰਦੇ ਇਧਰ ਜਿਹੜੇ ਸ਼ਾਹ ਦੀ ਸੈਨਾ ਨੇ ਜਦੋਂ ਸੁਣਿਆ ਕਿ ਜਿਹੜੇ ਸੂਰਮੇ ਘਰਾਂ ਦੇ ਵਿਚ ਬੈਠੇ ਸਨ,
ਸੋ ਮੰਚੇ ਦਸਾਏ ਪਰੇ ਨੀਂਦ ਪਾਏ,
ਉਹਨਾਂ ਨੇ ਆਖਿਆ ਵੀ ਆ ਮੰਜੇ ਪਏ ਲੱਗਦੇ ਨੇ, ਘਰਾਂ ਦੇ ਵਿਚ ਸੂਰਮੇ ਸਨ ਜਿਹੜੇ ਨੀਂਦ ਦੇ ਵਿਚ ਪਏ ਹੋਏ ਸਨ।
ਸੁਣੇ ਤੇ ਨਗਾਰਾ ਉੱਥੇ ਕੋਪਦਾਰਾ,
ਉਹਨਾਂ ਨੇ ਨਗਾਰਿਆਂ ਦੀ ਆਵਾਜ਼ ਸੁਣੀ ਤੇ ਉਹ ਸੁੱਤੇ ਪਏ ਉੱਠ ਕੇ ਘਰਾਂ ਦੇ ਵਿਚੋਂ ਨਿਕਲ ਕੇ ਸਾਡੇ ਤੇ ਟੁੱਟ ਕੇ ਪੈ ਗਏ ਨੇ। ਤੁਰਕਾਂ ਨੂੰ ਏਦਾਂ ਲੱਗ ਰਿਹਾ ਹੈ ਕਿ ਜਿਹੜੇ ਅੰਦਰ ਸੁੱਤੇ ਪਏ ਸੀ ਉਹਨਾਂ ਨੇ ਨਗਾਰਿਆਂ ਦੀ ਆਵਾਜ਼ ਸੁਣੀ ਹੈ, ਤੇ ਨਗਾਰਿਆਂ ਦੀ ਆਵਾਜ਼ ਸੁਣ ਕੇ ਉਹ ਬੀਰਸ ਵਿਚ ਆ ਕੇ ਸਾਡੇ ਤੇ ਟੁੱਟ ਕੇ ਪੈ ਗਏ ਹਨ।
ਗੁਰੂ ਨਾ ਪਲਾਇਓ ਅਬੈ ਕੋਪ ਆਇਓ,
ਤੁਰਕ ਕਹਿੰਦੇ ਨੇ ਆਪਾਂ ਸੋਚਿਆ ਸੀ ਵੀ ਸ਼ਾਇਦ ਗੁਰੂ ਜੀ ਭੱਜ ਗਏ ਨੇ, ਨਹੀਂ ਬਈ ਗੁਰੂ ਭੱਜਿਆ ਨਹੀਂ, ਉਹ ਤਾਂ ਹੁਣੇ ਹਾਲੇ ਬੀਰਸ ਦੇ ਰੰਗ ਵਿਚ ਆਇਆ, ਉਹ ਤਾਂ ਹੁਣੇ ਕ੍ਰੋਧ ਕਰਕੇ ਆਇਆ ਹੈ, ਸਾਡੇ ਉੱਤੇ ਜਾਪਦਾ ਹੈ।
ਕਰੋ ਬੇਗ ਤਿਆਰੀ ਚੜੇ ਵੀਰ ਭਾਰੇ,
ਤਿਆਰੀ ਕਰੋ ਬੇਫਿਕਰ ਨਾ ਹੋਵੋ, ਕਿਉਂਕਿ ਤੁਰਕ ਬੇਫਿਕਰ ਹੋ ਗਏ ਸੀ ਵੀ ਲੋਹਗੜ੍ਹ ਕਿਲਾ ਅਸੀਂ ਮਾਰ ਲਿਆ, ਗੁਰੂ ਘਰ ਦੇ ਵਿਚ ਅਸੀਂ ਪ੍ਰਵੇਸ਼ ਕਰ ਗਏ, ਗੁਰੂ ਤਾਂ ਦੌੜ ਗਿਆ। ਪਰ ਜਦੋਂ ਉਹਨਾਂ ਨੇ ਵੇਖਿਆ ਵੀ ਇਹ ਫਿਰ ਚੜ ਕੇ ਆ ਗਏ, ਭਾਈ ਭਾਨੂ ਜੀ ਜਥਾ ਲੈ ਕੇ ਜਦੋਂ ਚੜੇ ਟੁੱਟ ਕੇ ਪਏ ਆ ਕੇ ਇਹਨਾਂ ਦੇ ਉੱਤੇ, ਕਹਿੰਦੇ ਨਹੀਂ ਬਾਈ ਗੁਰੂ ਦੌੜਿਆ ਨਹੀਂ, ਗੁਰੂ ਇੱਥੇ ਹੀ ਹੈ, ਤਿਆਰੀ ਕਰੋ ਜਿੰਨੀ ਛੇਤੀ ਹੋ ਸਕੇ, ਅੱਗੋਂ ਗੁਰੂ ਦਾ ਅੱਗਾ ਰੋਕਣਾ ਕਰੋ।
ਪੂਰੀ ਛੋਰ ਚਾਲੇ ਸਰੇ ਤੇਗ ਟਾਲੇ,
ਕਹਿੰਦੇ ਆਪਾਂ ਤਾਂ ਚੱਲੇ ਸੀ ਨਗਰ ਛੱਡ ਕੇ, ਵੀ ਉਹ ਨਗਰ ਛੱਡ ਕੇ ਚਲੇ ਗਏ ਹੋਣੇ ਨੇ, ਪਰ ਉਹ ਗਏ ਨਹੀਂ, ਉਹ ਤਾਂ ਤੇਗਾਂ ਤਾਂ ਢਾਲਾਂ ਫੜ ਕੇ ਆਪਣੇ ਹੱਥਾਂ ਦੇ ਵਿਚ ਸਾਡੇ ਸਾਹਮਣੇ ਆ ਡਟੇ ਹਨ।
ਜੋ ਆਏ ਅਗਾਏ ਜਾਂ ਨਾਦ ਪਾਏ,
ਹੁਣ ਜਿਹੜੇ ਤੁਰਕ ਪਹਿਲਾਂ ਨਗਰ ਚ ਵੜੇ ਹੋਏ ਸਨ, ਘਰਾਂ ਦੇ ਵਿਚ ਵੜੇ ਹੋਏ ਸਨ, ਉਹ ਹੁਣ ਬਾਹਰ ਨਿਕਲੇ, ਇਹ ਸਮਝ ਕੇ ਵੀ ਗੁਰੂ ਜੀ ਆ ਗਏ ਨੇ, ਉਹ ਫੌਜ ਲੈ ਕੇ ਸਾਡੇ ਤੇ ਹਮਲਾ ਕਰਨ ਲਈ ਆ ਗਏ ਨੇ। ਉਸੇ ਵਕਤ ਉਹ ਤੇਗਾਂ ਢਾਲੇ ਲੈ ਕੇ ਭਾਈ ਭਾਨੂ ਜੀ ਜਿਧਰੋਂ ਸੂਰਮੇ ਲੈ ਕੇ ਆ ਰਹੇ ਸਨ ਉਸ ਪਾਸੇ ਅੱਗੇ ਆਏ, ਜਿਧਰੋਂ ਅੱਗੋਂ ਗੋਲੀਆਂ ਚੱਲ ਰਹੀਆਂ ਨੇ, ਕੜਾ ਕੜੀ ਹੋ ਰਹੀ ਹੈ ਤੇ ਬੜੀ ਭਿਆਨਕ ਆਵਾਜ਼ ਆ ਰਹੀ ਹੈ।
ਚੰਦ ਛੋਟਾ ਅੰਧੇਰਾ ਸਮੁੱਟਾ,
ਕਹਿੰਦੇ ਹਾਲੇ ਥੋੜਾ ਥੋੜਾ ਜਿਹਾ ਚਾਨਣਾ ਹੋਇਆ, ਕੋਈ ਬਹੁਤਾ ਪ੍ਰਕਾਸ਼ ਨਹੀਂ ਹੋਇਆ, ਜ਼ਿਆਦਾ ਹਾਲੇ ਹਨੇਰਾ ਹੀ ਹੈ। ਕਹਿੰਦੇ ਬਹੁਤ ਜ਼ਿਆਦਾ ਪ੍ਰਕਾਸ਼ ਚਾਨਣਾ ਨਹੀਂ ਹੋਇਆ, ਹਾਲੇ ਥੋੜਾ ਥੋੜਾ ਜਿਹਾ ਹੀ ਚਾਨਣਾ ਆਕਾਸ਼ ਦੇ ਵਿਚ ਹੋਇਆ ਹੈ।
ਕਿਤੀ ਦੂਰ ਹੇਰੇ ਪਏ ਖਾਨ ਨੇੜੇ,
ਕਹਿੰਦੇ ਇੱਦਾਂ ਕੁਝ ਕੁ ਦੂਰੀ ਤੇ ਵੇਖਿਆ ਤੇ ਵੇਖਦਿਆਂ ਖਾਨ ਨੇੜੇ ਹੋਏ ਹਨ।
ਕੜਾ ਕਰ ਗੋਰੀ ਕੰਗਬਾਰ ਛੋਰੇ,
ਉਧਰੋਂ ਭਾਈ ਭਾਨੂ ਜੀ ਹੋਣਾ ਨੇ ਗੋਲੀਆਂ ਛੱਡੀਆਂ, ਉਧਰੋਂ ਖਾਨਾ ਪਠਾਣਾ ਨੇ ਵੀ ਇੱਕੋ ਵਾਰ ਕੜਾ ਕਾੜ ਕਰਦਿਆਂ ਗੋਲੀਆਂ ਦਾਗ ਦਿੱਤੀਆਂ।
ਲੱਗੀ ਸ਼ਤਰੂ ਅੰਗਾ ਤੁਮਾਰੀ ਤੁਫੰਗਾ,
ਇਧਰੋਂ ਸਤਿਗੁਰਾਂ ਦੇ ਸੂਰਮਿਆਂ ਵੱਲੋਂ ਚਲਾਈਆਂ ਗੋਲੀਆਂ ਦੁਸ਼ਮਣਾਂ ਦੀਆਂ ਛਾਤੀਆਂ ਚ ਜਾ ਵੱਜੀਆਂ, ਵੈਰੀਆਂ ਦੀਆਂ ਛਾਤੀਆਂ ਚ ਜਾ ਵੱਜੀਆਂ, ਨੇਕਾਂ ਸ਼ਤਰੂਆਂ ਦੇ ਅੰਗ ਭੰਗ ਹੋਏ, ਫਿਰ ਆਪੋ ਆਪਣੀਆਂ ਬੰਦੂਕਾਂ ਸੰਭਾਲ ਕੇ ਚਲਾਈਆਂ ਹਨ।
ਹੋਰ ਚਾਲੀ ਉੱਠੀ ਜਾਗ ਜਵਾਲੇ,
ਪਹਿਲਾਂ ਹਮਲਾ ਭਾਈ ਭਾਨੂ ਜੀ ਨੇ ਕੀਤਾ ਹੈ, ਅੱਗੋਂ ਉਹਨਾਂ ਨੇ ਵੀ ਫਿਰ ਜਵਾਬ ਦਿੱਤਾ, ਦੋਹੀ ਪਾਸੋਂ ਗੋਲੀਆਂ ਚੱਲੀਆਂ ਨੇ, ਦੋਹੀ ਪਾਸਿਓ ਬੰਦੂਕਾਂ ਭਰ ਭਰ ਕੇ ਗੋਲੀਆਂ ਦੀਆਂ ਚੱਲੀਆਂ, ਮਾਨੋ ਜਿਵੇਂ ਜਵਾਲਾ ਬਮਣੀਆਂ ਚੱਲ ਰਹੀਆਂ, ਤੇ ਜਵਾਲਾ ਬਮਣੀਆਂ ਦੇ ਬੰਦੂਕਾਂ ਦੇ ਮੂੰਹ ਚੋਂ ਅੱਗ ਉਗਲੀ ਜਾ ਰਹੀ, ਕਿਉਂਕਿ ਹਨੇਰਾ ਸੀ, ਹਨੇਰੇ ਚ ਗੋਲੀ ਚੱਲੇ ਤੇ ਵਿਚੋਂ ਅੱਗ ਹੀ ਨਜ਼ਰ ਆਉਂਦੀ ਹੈ। ਕਹਿੰਦੇ ਮਾਨੋ ਜਿਵੇਂ ਅੱਗ ਉਗਲ ਰਹੀਆਂ ਨੇ ਬੰਦੂਕਾਂ, ਏਦਾਂ ਦੋਵੇਂ ਪਾਸਿਓਂ ਬੰਦੂਕਾਂ ਚੱਲੀਆਂ ਹਨ।
ਕੜਾ ਕਾੜ ਮਾਚੇ ਲਗੇ ਲੋ ਆਚੇ,
ਕੜਾ ਕਾੜ ਦੀ ਆਵਾਜ਼ ਆਉਂਦੀ ਹੈ। ਕਹਿੰਦੇ ਲੋਹ ਤੇ ਲੋਹਾ ਲੱਗ ਰਿਹਾ, ਲੋਹੇ ਤੇ ਲੋਹਾ ਲੱਗ ਰਿਹਾ, ਲੋਹਾ ਗਰਮ ਹੋਇਆ ਹੋਇਆ।
ਫੁੱਟੇ ਅੰਗ ਜੋਧਾ ਗਿਰੇ ਹੀਨ ਬੋਧਾ,
ਯੋਧਿਆਂ ਦੇ ਅੰਗ ਟੁੱਟ ਗਏ, ਜਿਹਦੇ ਸਿਰ ਤੇ ਗੋਲੀ ਵੱਜੀ ਸਿਰ ਟੁੱਟ ਗਿਆ, ਮੋਢੇ ਤੇ ਵੱਜੀ ਮੋਢਾ ਟੁੱਟ ਗਿਆ, ਪਸਲੀਆਂ ਤੇ ਵੱਜੀ ਪਸਲੀਆਂ ਟੁੱਟ ਗਈਆਂ, ਜਿੱਥੇ ਜਿੱਥੇ ਜਾ ਕੇ ਗੋਲੀਆਂ ਵੱਜੀਆਂ, ਅੰਗ ਤੋੜ ਕੇ ਰੱਖ ਦਿੱਤੇ ਸੂਰਮਿਆਂ ਦੇ, ਬੇਸੁੱਧ ਹੋਏ, ਬਿਨਾਂ ਬੋਧ ਤੋਂ ਬੇਹੋਸ਼ ਹੋ ਕੇ, ਮੂਰਛਿਤ ਹੋ ਕੇ, ਘੋੜਿਆਂ ਤੋਂ ਉਛਲ ਉਛਲ ਕੇ ਜ਼ਮੀਨਾਂ ਤੇ ਡਿੱਗਣ ਲੱਗੇ ਨੇ।
ਲਗੇ ਕਾਓ ਕੋ ਮੰਗ ਲਿਟੇ ਬ੍ਰਿੰਦ ਭੂਮੈ,
ਕਈਆਂ ਦੇ ਸਰੀਰਾਂ ਦੇ ਉੱਤੇ ਘਾਓ ਲੱਗੇ ਨੇ, ਜਿਹੜੇ ਪੈਦਲ ਲੜ ਰਹੇ ਸੀ, ਜਦੋਂ ਉਹਨਾਂ ਦੇ ਜ਼ਖਮ ਲੱਗਦੇ ਨੇ ਤੇ ਘੁਮਾਰੀਆਂ ਲੈਂਦੇ ਨੇ, ਕਦੇ ਸੱਜੇ ਕਦੇ ਖੱਬੇ ਡਿੱਗਦੇ ਨੇ, ਦਰਦ ਦੇ ਨਾਲ ਕਰਾਹ ਕਰਾਹ ਕਰਦੇ, ਨਾਲੇ ਮੂੰਹ ਹਾਏ ਹਾਏ ਉਚਾਰਦੇ ਨੇ।
ਗਿਰਿਓ ਸ਼ਰੋਣ ਚਾਲਾ ਤੁਰੰਗਾ ਨੇ ਡਾਲਾ,
ਇਹ ਤਾਂ ਝੂਮ ਝੂਮ ਕੇ ਪਵਾਰੀਆਂ ਲੈ ਕੇ ਜ਼ਮੀਨ ਤੇ ਡਿੱਗਦੇ ਨੇ, ਜਦੋਂ ਡਿੱਗਦੇ ਤੇ ਉਹਨਾਂ ਦੇ ਸਰੀਰ ਤੇ ਜਿਹੜੇ ਜ਼ਖਮ ਨੇ, ਜ਼ਖਮਾਂ ਵਿੱਚੋਂ ਭੱਕ ਭੱਕ ਕਰਕੇ ਲਹੂ ਦੀਆਂ ਤਤੀਰੀਆਂ ਵਹਿ ਛੁੱਟਦੀਆਂ ਨੇ, ਲਹੂ ਦੀਆਂ ਤਤੀਰੀਆਂ ਉਹਨਾਂ ਦੇ ਸਰੀਰਾਂ ਵਿੱਚੋਂ ਨਿਕਲ ਰਹੀਆਂ ਹਨ, ਉਧਰੋਂ ਘੋੜੇ ਵੀ ਨਾਲ ਹੀ ਡਿੱਗ ਰਹੇ ਨੇ, ਕਈ ਘੋੜੇ ਜ਼ਖਮੀ ਹੋਏ ਨੇ, ਉਹ ਵੀ ਦਰੱਤੇ ਮਾਰ ਰਹੇ ਨੇ, ਲੜ ਰਹੇ ਹਨ।
ਜੱਥਾ ਤਾਏ ਆਏ ਤੱਥਾ ਕਾਵਕ ਆਏ,
ਜਿਵੇਂ ਦੌੜ ਕੇ ਅੱਗੇ ਆਏ ਸਨ ਨਾ ਭਾਈ ਭਾਨੂ ਜੀ ਹੋਣਾ ਤੇ ਹਮਲਾ ਕਰਨ ਵਾਸਤੇ, ਉਸੇ ਤਰ੍ਹਾਂ ਅੱਗੋਂ ਉਹਨਾਂ ਨੂੰ ਜ਼ਖਮੀ ਹੋਣਾ ਪਿਆ। ਜਿਹੜਾ ਜਿਹੜਾ ਅੱਗੇ ਦੌੜ ਕੇ ਆਉਂਦਾ ਉਹ ਜ਼ਖਮੀ ਹੋ ਕੇ ਡਿੱਗਦਾ, ਜਾਂ ਜ਼ਖਮੀ ਹੋ ਕੇ ਪਿੱਛੇ ਮੁੜਦਾ ਹੈ।
ਰਹੇ ਠੰਡ ਫੇਰਾ ਗੁਰੂ ਜੋਰ ਹੀਰਾ,
ਕਹਿੰਦੇ ਇਧਰ ਸਤਿਗੁਰੂ ਜੀ ਦੇ ਸੂਰਮੇ ਮਹਾਰਾਜ ਜੀ ਦਾ ਬਲ ਖਾਣ ਕੇ, ਗੁਰੂ ਦੇ ਬਲ ਦੇ ਨਾਲ ਯੋਧੇ ਭਾਈ ਭਾਨੂ ਜੀ ਹੋਣੀ ਡਟੇ ਰਹੇ, ਤੁਰਕਾਂ ਦੇ ਹੱਲੇ ਨਾਲ ਭਾਈ ਭਾਨੂ ਜੀ ਦੇ ਪੈਰ ਨਹੀਂ ਹੱਲੇ, ਜੰਗ ਦੇ ਮੈਦਾਨ ਚ ਬੜੇ ਬਹਾਦਰਾਂ ਵਾਂਗਰ, ਸੂਰਮਿਆਂ ਵਾਂਗਰ ਭਾਈ ਭਾਨੂ ਜੀ ਗੁਰੂ ਦੇ ਜ਼ੋਰ ਦੇ ਨਾਲ ਖੜੇ ਰਹੇ। ਸਿੱਖ ਲੜਦੇ ਸੀ ਗੁਰੂ ਦੇ ਜ਼ੋਰ ਨਾਲ, ਉਹ ਕਹਿੰਦੇ ਅਸਾਂ ਜ਼ੋਰ ਨਾਹੀਂ ਜੋ ਕਿਛ ਕਰ ਹਮ ਸਕ ਹੈ, ਉਹ ਇਹ ਕਹਿੰਦੇ ਸਨ ਮਹਾਰਾਜ ਸਾਡਾ ਜ਼ੋਰ ਕੋਈ ਨੀ, ਜੇ ਅਸੀਂ ਆਪਣੇ ਜ਼ੋਰ ਨਾਲ ਲੜ ਸਕੀਏ, ਅਸੀਂ ਜੰਗ ਦੇ ਮੈਦਾਨ ਚ ਜੇ ਤੇਗ ਵੀ ਚਲਾਉਣੀ ਤੇ ਛੇਵੇਂ ਪਾਤਸ਼ਾਹ ਤੁਹਾਡੇ ਜ਼ੋਰ ਨਾਲ ਚਲਾਉਣੀ, ਸਾਨੂੰ ਤੁਹਾਡਾ ਜ਼ੋਰ ਚਾਹੀਦਾ ਹੈ। ਭਾਈ ਭਾਨੂ ਜੀ ਗੁਰੂ ਦੇ ਜ਼ੋਰ ਨਾਲ, ਸਤਿਗੁਰਾਂ ਦੇ ਜ਼ੋਰ ਨਾਲ, ਜਿੰਨੇ ਗੁਰੂ ਕੇ ਸਿੱਖ ਨੇ ਜੰਗ ਦੇ ਮੈਦਾਨ ਚ ਪੈਰ ਰੁੱਪ ਕੇ ਅੜਾ ਕੇ ਤੁਰਕਾਂ ਦੇ ਸਾਹਮਣੇ ਖਲੋ ਕੇ ਲੜ ਰਹੇ ਨੇ, ਤੁਰਕਾਂ ਦੇ ਹੱਲੇ ਨਾਲ ਪੈਰ ਨਹੀਂ ਹਿੱਲੇ।
ਨਹੀਂ ਪਾਏ ਕਾਲੇ ਅਗਾਰੀ ਨਾ ਚਾਲੇ,
ਨਾ ਗੁਰੂ ਕੇ ਸੂਰਮਿਆਂ ਨੇ ਪੈਰ ਅੱਗੇ ਕੀਤੇ ਤੇ ਨਾ ਹੀ ਪਿੱਛੇ ਹਟਾਏ। ਭਾਈ ਭਾਨੂ ਜੀ ਹੋਣੀ ਅੜ ਗਈ ਇੱਕ ਥਾਂ ਤੇ ਜੰਗ ਦੇ ਮੈਦਾਨ ਚ, ਅੜ ਕੇ ਖਲੋ ਗਏ, ਨਾ ਪਿੱਛੇ ਹਟਦੇ ਨੇ ਤੇ ਨਾ ਹੀ ਅੱਗੇ ਵਧਦੇ ਨੇ, ਇੱਕੋ ਥਾਂ ਤੇ ਖਲੋ ਕੇ ਭਾਈ ਭਾਨੂ ਜੀ ਹੋਣੀ ਲੜੇ ਹਨ।
ਮੁਖੰਗ ਤੋਰ ਗੇਰਾ ਸਿਰੇ ਤਾਏ ਬੇਰਾ,
ਮੂੰਹ ਭੰਨ ਭੰਨ ਕੇ ਡੇਗੇ ਨੇ ਤੁਰਕਾਂ ਦੇ, ਜਿਹੜਾ ਵੀ ਅੱਗੇ ਆਉਂਦਾ ਨਾ ਮੂੰਹ ਭੰਨ ਭੰਨ ਕੇ ਸੁੱਟਦੇ ਨੇ, ਅੱਗੇ ਕਰਕੇ ਉਸੇ ਵਕਤ ਉਹਨਾਂ ਨੂੰ ਸੱਟਿਆ ਜ਼ਮੀਨ ਦੇ ਉੱਤੇ।
ਬੱਚਿਓ ਜੰਗ ਭੀਮੰਗ ਤਜੇ ਨਾਏ ਸੀਮੰਗ,
ਬੜਾ ਭਿਆਨਕ ਜੰਗ ਮਚਿਆ, ਪਰ ਸੂਰਮਿਆਂ ਨੇ ਆਪਣੀ ਹੱਦ ਨਹੀਂ ਛੱਡੀ, ਬਹਾਦਰਾਂ ਨੇ ਆਪਣੀ ਹੱਦ ਨਹੀਂ ਛੱਡੀ, ਆਪਣੀ ਜਗ੍ਹਾ ਤੇ ਪੈਰ ਅੜਾ ਕੇ ਸੂਰਮੇ ਲੜਦੇ ਰਹੇ।
ਤੁਫੰਗੇ ਤਵਾਏ ਤੁਫੰਗੇ ਚਲਾਏ,
ਕਹਿੰਦੇ ਬੜੀ ਮਾਰ ਮਚੀ ਹੈ, ਮਲੇਛਾ ਨੂੰ ਪਰੋ ਪਰੋ ਕੇ ਰੱਖ ਦਿੱਤਾ ਹੈ, ਖੜੀ ਹੋਈ ਮਲੇਛੀ ਸੈਨਾ ਦੇ ਉੱਤੇ ਤੁਰੰਗ ਧਵਾ ਕੇ ਘੋੜੇ ਦੁੜਾ ਕੇ ਗੋਲੀਆਂ ਚਲਾਈਆਂ ਹਨ।
ਨਿਸੰਸੈ ਖਪਾਏ ਇੱਥੇ ਉੱਠ ਜਾਏ,
ਕਹਿੰਦੇ ਇਸ ਪ੍ਰਕਾਰ ਨਾਲ ਬੜਾ ਭਿਆਨਕ ਆਪਣੇ ਅੰਗ ਬਚਾ ਕੇ, ਆਪਣੇ ਸਰੀਰਾਂ ਦੇ ਅੰਗਾਂ ਨੂੰ ਬਚਾ ਕੇ ਇਧਰ ਉਧਰ ਦੌੜ ਕੇ, ਕਦੇ ਸੱਜੇ ਹੋ ਕੇ ਕਦੇ ਖੱਬੇ ਹੋ ਕੇ, ਭਾਈ ਭਾਨੂ ਜੀ ਬੰਦੂਕ ਦੀਆਂ ਗੋਲੀਆਂ ਦਾਗਦੇ ਹਨ।
ਗੁਰੂ ਕੇ ਸੂਰੇ ਸਭੈ ਕ੍ਰੋਧ ਪੂਰੇ,
ਗੁਰੂ ਛੇਵੇਂ ਪਾਤਸ਼ਾਹ ਦੇ ਸੂਰਮੇ ਬੜੇ ਕ੍ਰੋਧ ਵਿਚ ਪੂਰੇ, ਅੱਖਾਂ ਲਾਲ ਸੁਰਖ ਬਲਦੀਆਂ, ਬੀਰਸ ਦੇ ਨਾਲ ਭੌਹਾਂ ਚੜਦੀਆਂ ਹਨ, ਤੇ ਬੜੇ ਕ੍ਰੋਧ ਵਿਚ ਪੂਰਨ ਹੋ ਕੇ ਲੜ ਰਹੇ ਹਨ।
ਅਗਾਰੀ ਸੁਚਾਲੇ ਤੂੰ ਭੰਗੇ ਸੰਭਾਲੇ,
ਕਹਿੰਦੇ ਜਦੋਂ ਵੇਖਿਆ ਵੀ ਤੁਰਕਾਂ ਦਾ ਹੱਲਾ ਢਿੱਲਾ ਜਿਹਾ ਪੈ ਰਿਹਾ ਤੋਂ ਭਾਈ ਭਾਨੂ ਜੀ ਨੇ ਆਪਣਾ ਦਲ ਅੱਗੇ ਨੂੰ ਵਧਾਇਆ, ਆਪਣੇ ਜਥੇ ਨੂੰ ਅੱਗੇ ਨੂੰ ਵਧਾਇਆ ਤੇ ਬੰਦੂਕਾਂ ਸੰਭਾਲ ਕੇ ਚਲਾਈਆਂ ਹਨ।
ਦੁਏਰਾ ਚੱਟ ਪੱਟ ਪੱਟ ਲੱਟ ਪੱਟ ਲਿਟੇ ਛੱਟ ਪਰ ਪੇ ਪੱਟ ਜੁੱਟ,
ਗੋਲੀਆਂ ਖਾ ਕੇ ਛੇਤੀ ਛੇਤੀ ਸੂਰਮੇ ਇੱਕ ਦੂਜੇ ਦੇ ਹੇਠ ਉੱਤੇ ਲਿਟਦੇ ਜਾ ਰਹੇ ਹਨ। ਜੋ ਸੂਰਮੇ ਅੱਗੋਂ ਆ ਕੇ ਜੁਟੇ ਨੇ ਉਹ ਸਟਪਟ ਹੋ ਕੇ ਜ਼ਮੀਨ ਦੇ ਉੱਤੇ ਲਿਟਦੇ ਜਾ ਰਹੇ ਹਨ।
ਅਟਕ ਅਟਕ ਕੱਟ ਕਰ ਮਿਟੈ ਚਟਪਟ ਕੱਟ ਕੁੱਟ,
ਕਹਿੰਦੇ ਜਿਹੜੇ ਸੂਰਮੇ ਅੱਗੋਂ ਆਏ ਨੇ ਉਹ ਘਬਰਾ ਕੇ ਖਿਲਬਿਲ ਵਿਚ ਪੈ ਗਏ ਨੇ, ਕੁਝ ਘਬਰਾ ਵਿਚ ਅੱਗੋਂ ਆ ਕੇ ਅੜੇ ਵੀ ਨੇ ਉਹ ਅੜ ਅੜ ਕੇ ਤਲਵਾਰਾਂ ਦੇ ਨਾਲ ਹੀ ਕੱਟੇ ਜਾ ਕੇ ਮਰੇ। ਇਸ ਫੁਰਤੀ ਦੇ ਨਾਲ ਕਹਿੰਦੇ ਕਟਾ ਕੁੱਟ ਹੋਈ ਹੈ, ਤਲਵਾਰ ਦੀ ਮਾਰ ਮਚੀ ਹੈ।
ਬਾਦਰੀ ਛੰਦ ਜਾਂ ਮਚਿਓ ਜੰਗ ਦਾਰਨ ਮਾਰ,
ਕਹਿੰਦੇ ਇਸ ਤਰ੍ਹਾਂ ਜਦੋਂ ਬੜਾ ਭਿਆਨਕ ਘਮਾਸਾਨ ਜੰਗ ਮਚਿਆ, ਜਦੋਂ ਜੰਗ ਐਨ ਤਾਰ ਤੇ ਆ ਗਿਆ, ਦੋਈ ਪਾਸੇ ਸੂਰਮੇ ਇੱਕ ਦੂਜੇ ਦੇ ਖੂਨ ਦੇ ਪਿਆਸੇ ਲੜ ਰਹੇ ਨੇ।
ਇੱਕ ਮੁਗਲਸ ਖਾਂ ਸਭ ਲੀਨ ਜਾਨ,
ਮੁਗਲਸ ਖਾਂ ਤੁਰਕਾਂ ਦੀ ਫੌਜਾਂ ਦਾ ਜਰਨੈਲ ਜਿਹੜਾ ਆਪਣੇ ਨਾਲ ਫੌਜ ਲੈ ਕੇ ਆਇਆ ਸੀ ਲਾਹੌਰ ਦਾ ਨਵਾਬ, ਮੁਗਲਸ ਖਾਂ ਨੇ ਉਸ ਵੇਲੇ ਵੇਖਿਆ ਤੇ ਜਾਣ ਲਿਆ,
ਬੋਲਣਾ ਜੁੱਦ ਗੁਰ ਨੇ ਪਲਾਏ।
ਮੁਗਲਸ ਖਾਂ ਬੋਲਿਆ, ਆਪਣੇ ਨਾਲ ਦੇ ਸੂਰਮਿਆਂ ਨੂੰ ਬੋਲਿਆ, ਕਹਿਣ ਲੱਗਾ ਬਈ ਗੁਰੂ ਦੌੜਿਆ ਨੀ, ਤੁਸੀਂ ਕਹਿੰਦੇ ਸੀ ਵੀ ਗੁਰੂ ਦੌੜ ਗਿਆ, ਨਹੀਂ ਭਾਈ ਗੁਰੂ ਦੌੜਿਆ ਨੀ, ਕਿਉਂਕਿ ਜਿਸ ਬਹਾਦਰੀ ਦੇ ਨਾਲ ਉਹਦੇ ਸਿੱਖ ਲੜ ਰਹੇ ਨੇ ਇਹਦਾ ਮਤਲਬ ਹੈ ਜਰੂਰ ਇਨ੍ਹਾਂ ਦਾ ਗੁਰੂ ਪਿੱਛੇ ਖੜਾ ਹੋਇਆ ਹੈ।
ਨਿਜ ਮੁਖੀ ਵੀਰ ਲੀਨੇ ਬੁਲਾਏ,
ਵਕਤ ਮੁਖਲਸ ਖਾਂ ਨੇ ਆਪਣੇ ਜਿਹੜੇ ਮੁਖੀ ਵੀਰ ਯੋਧੇ ਸਨ, ਜਿਹੜੇ ਮੁਖਲਸ ਖਾਂ ਦੀ ਫੌਜ ਦੇ ਚੰਗੇ ਚੋਣਵੇਂ ਜਰਨੈਲ ਸਨ, ਉਹਨਾਂ ਨੂੰ ਮੁਖਲਸ ਖਾਂ ਨੇ ਆਪਣੇ ਕੋਲ ਬੁਲਾਇਆ, ਆਪਣੇ ਕੋਲ ਸੱਦਿਆ ਹੈ।
ਸਨਮਾਨ ਸਾਥ ਸਭ ਕੋ ਕੰਤ,
ਉਹਨਾਂ ਨੂੰ ਇਹਨੇ ਬੜੇ ਸਨਮਾਨ ਦੇ ਨਾਲ, ਕਿਉਂਕਿ ਜੰਗ ਦੇ ਮੈਦਾਨ ਚ ਸੂਰਮਿਆਂ ਨੂੰ ਸਨਮਾਨ ਦੇਣਾ ਪੈਂਦਾ ਤਾਂ ਹੀ ਉਹ ਲੜਦੇ ਨੇ, ਮੁਖਲਸ ਖਾਂ ਨੇ ਆਪਣੇ ਉਹਨਾਂ ਚੋਣਵੇਂ ਜਰਨੈਲਾਂ ਨੂੰ ਕੋਲ ਸੱਦ ਕੇ ਉਹਨਾਂ ਦਾ ਬੜਾ ਸਨਮਾਨ ਕੀਤਾ ਤੇ ਸਨਮਾਨ ਸਹਿਤ ਉਹਨਾਂ ਨੂੰ ਬੋਲ ਕੇ ਕਹਿਣ ਲੱਗਾ,
ਸਬਦਾਨ ਖਾਨ ਹੋ ਜਾ ਅਚਿੰਤ,
ਸਖਾਨੋ ਸਾਵਧਾਨ ਹੋ ਜਾਓ ਤੇ ਹੁਣ ਚਿੰਤਾ ਤੋਂ ਰਹਿਤ ਵੀ ਹੋ ਜਾਓ।
ਅਬ ਕਰੋ ਯੁੱਧ ਨਾ ਮਿਟੋ ਵੀਰ,
ਤੁਸੀਂ ਵੀਰ ਹੋ, ਯੋਧੇ ਹੋ, ਜਰਨੈਲ ਹੋ, ਪਿਤਾ ਪੁਰਖੀ ਬਲਵਾਨ ਹੋ, ਤੁਹਾਡੇ ਪਿਓ ਦਾਦੇ ਵੀ ਸੂਰਮੇ ਸੀ, ਤੁਸੀਂ ਵੀ ਸੂਰਮੇ ਹੋ, ਇਸ ਕਰਕੇ ਜੰਗ ਦੇ ਮੈਦਾਨ ਦੇ ਵਿਚ ਹੁਣ ਵੀਰਾਂ ਵਾਂਗੂ ਯੋਧਿਆਂ ਵਾਂਗੂ ਯੁੱਧ ਕਰੋ, ਜੰਗ ਦੇ ਮੈਦਾਨ ਚ ਲੜੋ, ਹੁਣ ਪਿੱਛੇ ਨਾ ਹਟੋ।
ਮੈਂ ਬੜੀ ਚਮੂ ਗੁਰ ਕੇਰ ਤੀਰ,
ਮੈਂ ਵੇਖ ਲਿਆ ਕਿ ਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਕੋਈ ਬਹੁਤੀ ਵੱਡੀ ਫੌਜ ਨਹੀਂ ਹੈ, ਉਹ ਸੈਂਕੜਿਆਂ ਵਿਚ ਨੇ, ਆਪਾਂ ਹਜ਼ਾਰਾਂ ਵਿਚ ਆ, ਉਹਨਾਂ ਨੇ ਆਪਣਾ ਕਿੰਨਾ ਕੁ ਚਿਰ ਮੁਕਾਬਲਾ ਕਰਨਾ, ਗੁਰੂ ਦੇ ਕੋਲ ਕੋਈ ਏਡੀ ਲੰਮੀ ਚੌੜੀ ਫੌਜ ਨਹੀਂ ਹੈ, ਬਸ ਹੁਣ ਤੁਸੀਂ ਇੱਕੋ ਹੱਲਾ ਬੋਲੋ ਤੇ ਇੱਕੋ ਹੱਲੇ ਦੇ ਨਾਲ ਗੁਰੂ ਤੇ ਗੁਰੂ ਦੀਆਂ ਫੌਜਾਂ ਨੂੰ ਪਕੜ ਕੇ ਬੰਦੀ ਬਣਾ ਲਓ।
ਇਮ ਕਹਿ ਪਠਾਨ ਭੇਜੇ ਬਿਲੰਦ,
ਕਹਿੰਦੇ ਇਸ ਤਰ੍ਹਾਂ ਕਹਿ ਕੇ ਇਹਨੇ ਆਪਣੇ ਸਾਰੇ ਪਠਾਣਾ ਨੂੰ ਭੇਜਿਆ, ਉਸ ਵਕਤ ਆਪਣੇ ਸੂਰਮਿਆਂ ਨੂੰ ਪ੍ਰੇਰ ਕੇ ਅੱਗੇ ਟੋਰਿਆ ਵੀ ਜਾਓ ਅੱਗੇ ਵਧੋ, ਅੱਗੇ ਵੱਧ ਕੇ ਲੜੋ, ਆ ਜਿਹੜਾ ਗੁਰੂ ਕਾ ਸੂਰਮਾ ਆ ਰਿਹਾ ਇਹਦਾ ਮੁਕਾਬਲਾ ਕਰੋ।
ਕਰ ਤਿਆਰ ਤੁਪਕ ਡਿੱਗ ਆਏ ਬ੍ਰਿੰਦ,
ਮੁਖਲਸ ਖਾਂ ਦਾ ਹੁਕਮ ਸੁਣਦਿਆਂ ਸਾਰ ਬਹੁਤ ਸਾਰੇ ਪਠਾਨ ਪ੍ਰੇਰੇ ਹੋਏ, ਬੰਦੂਕਾਂ ਭਰ ਭਰ ਕੇ ਉਸੇ ਵਕਤ ਇਧਰ ਭਾਈ ਭਾਨੂ ਜੀ ਜਿੱਥੇ ਲੜ ਰਹੇ ਸਨ ਉਸ ਪਾਸੇ ਅੱਗੇ ਵਧੇ ਹਨ।
ਅੜ ਰਹੇ ਸੋ ਭਾਨੂ ਜੈ ਵਿਸਾਰ,
ਭਾਈ ਭਾਨੂ ਜੀ ਅੜੇ ਹੋਏ ਖਲੋਤੇ ਸੀ, ਜੰਗ ਦੇ ਮੈਦਾਨ ਚ ਥੰਮ ਬਣ ਕੇ ਗੱਡੇ ਹੋਏ ਸਨ, ਉਸ ਜਗ੍ਹਾ ਤੇ ਆਏ ਨੇ ਤੁਰਕ ਭੱਜ ਕੇ,
ਸਜੈ ਥਾਨ ਰਿਪ ਹੰਤ ਜਾਲ,
ਭਾਈ ਭਾਨੂ ਜੀ ਨੇ ਆਪਣੀ ਜਗ੍ਹਾ ਨੀ ਛੱਡੀ, ਇੱਕੋ ਥਾਂ ਤੇ ਅੜ ਕੇ ਪੈਰ ਜਮਾ ਕੇ ਲੜਦੇ ਰਹੇ, ਨਾ ਆਪ ਹਿੱਲੇ ਨਾ ਆਪਣੇ ਸੂਰਮਿਆਂ ਨੂੰ ਹਿੱਲਣ ਦਿੱਤਾ, ਇੱਕੋ ਥਾਂ ਤੇ ਖਲੋ ਕੇ ਪੈਰ ਹੜਾ ਕੇ ਜੰਗ ਦੇ ਮੈਦਾਨ ਦੇ ਵਿਚ ਲੜਦੇ ਰਹੇ।
ਉੱਥੇ ਸ਼ਮਸ ਖਾਨ ਚੋਰੀ ਤੁਪੰਗ,
ਉਧਰੋਂ ਮੁਖਲਸ ਖਾਂ ਦਾ ਇੱਕ ਜਰਨੈਲ ਹੈ ਸ਼ਮਸ ਖਾਂ, ਸ਼ਮਸ ਖਾਨ ਉਹ ਆਪਣੀ ਬੰਦੂਕ ਲੈ ਕੇ ਭਾਈ ਭਾਨੂ ਜੀ ਦੇ ਸਾਹਮਣੇ ਆਇਆ, ਸ਼ਮਸ ਖਾਨ ਇਹਦਾ ਨਾਂ ਹੈ, ਇਹ ਮੁਖਲਿਸ ਖਾਂ ਦੀ ਫੌਜ ਦਾ ਚੋਣਵਾਂ ਜਰਨੈਲ ਹੈ। ਇਧਰ ਭਾਈ ਭਾਨੂ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਫੌਜ ਦੇ ਚੋਣਵੇਂ ਜਰਨੈਲ ਸੈਨਾਪਤੀ ਨੇ, ਕਹਿੰਦੇ ਉਧਰੋਂ ਸ਼ਮਸ਼ ਖਾਨ ਨੇ ਆਪਣੀ ਬੰਦੂਕ ਭਰੀ ਹੈ, ਭਾਈ ਭਾਨੂ ਜੀ ਦੇ ਨਾਲ ਦੇ ਜਥੇ ਤੇ ਸਿੱਖਾਂ ਤੇ ਹਮਲਾ ਬੋਲਿਆ ਹੈ।
ਕਿਲਾਈ ਤੁਫੰਗਾਂ ਦੌਰ ਢੁਕੇ,
ਬੰਦੂਕਾਂ ਤਿਆਰ ਕਰਕੇ ਉਸ ਵਕਤ ਇਨ੍ਹਾਂ ਨੇ ਆ ਕੇ ਬੰਦੂਕਾਂ ਛੱਡੀਆਂ। ਬਹੁ ਆਨ ਖਾਨ ਕਰ ਆਪਣ ਸੰਗ, ਕਹਿੰਦੇ ਉਸ ਵਕਤ ਆ ਕੇ ਨੇ ਆਪਣੀਆਂ ਬੰਦੂਕਾਂ ਚਲਾਈਆਂ ਹਨ, ਬੰਦੂਕਾਂ ਦੀਆਂ ਗੋਲੀਆਂ ਦਾਗੀਆਂ ਹਨ।
ਚਲਾਏ ਲੱਗ ਖਾਏ ਤੋਏ,
ਕਹਿੰਦੇ ਬਹੁਤ ਸਾਰੀਆਂ ਬੰਦੂਕਾਂ ਚੱਲੀਆਂ ਨੇ ਔਰ ਦੋਹੀ ਪਾਸੇ ਜ਼ਖਮੀ ਹੋਣ ਲੱਗੇ ਨੇ ਸੂਰਮੇ।
ਗੁਰਸਪਤੀ ਤੇ ਪਾਨੂ ਜਵਾਨ ਲਲਕਾਰ ਵੀਰ ਦੋਨ ਦਿਸ਼ਨ ਦੋਏ,
ਕਹਿੰਦੇ ਉਧਰ ਤੁਰਕਾਂ ਦਾ ਨਾਂ ਦਾ ਜਰਨੈਲ ਹੈ ਸ਼ਮਸ਼ ਖਾਨ ਤੇ ਇਧਰ ਹੈ ਗੁਰੂ ਕਾ ਸੂਰਮਾ ਬਹਾਦਰ ਭਾਈ ਭਾਨੂ, ਗੁਰੂ ਦਾ ਸੂਰਮਾ। ਦੋਵੇਂ ਵੀਰ ਯੋਧੇ ਇੱਕ ਦੂਜੇ ਨੂੰ ਲਲਕਾਰ ਰਹੇ ਨੇ। ਭਾਈ ਭਾਨੂ ਜੀ ਕਹਿੰਦੇ ਹੋ ਸ਼ਮਸ਼ ਖਾਨ ਕਿਉਂ ਬਗਾਨੀਆਂ ਮਾਵਾਂ ਦੇ ਪੁੱਤਰ ਮਰਵਾਨਾ ਹੈ, ਜੇ ਕਿਤੇ ਆਪਾਂ ਦੋਵੇਂ ਜੰਗ ਦੇ ਮੈਦਾਨ ਚ ਆਪੋ ਵਿਚ ਹੀ ਲੜ ਕੇ ਸਿੱਟਾ ਕੱਢ ਲਈਏ ਵੀ ਕਿਹੜਾ ਸੂਰਮਾ ਕਿਹੜਾ ਬਹਾਦਰ ਹੈ। ਕਹਿੰਦੇ ਏਦਾਂ ਇੱਕ ਦੂਜੇ ਪਾਸਿਓ ਦੋਵੇਂ ਸੂਰਮੇ ਇੱਕ ਦੂਜੇ ਨੂੰ ਲਲਕਾਰ ਰਹੇ ਹਨ।
ਗਨ ਤੁਪ ਕੇ ਚਲਾਏ ਲੱਗ ਕਾਏ ਸੋਏ,
ਬੰਦੂਕਾਂ ਦੀਆਂ ਗੋਲੀਆਂ ਦਾਗਦੇ ਨੇ ਔਰ ਇੱਕ ਦੂਜੇ ਨੂੰ ਜ਼ਖਮੀ ਕਰਨਾ ਚਾਹੁੰਦੇ ਹਨ।
ਜੰਗ ਭਰਿਆ ਛਨ ਚਲਾਈ ਤੁਫੰਗਾਂ ਦੌਰ ਢੁਕੇ,
ਦੋਹੀ ਪਾਸਿਓ ਬੰਦੂਕਾਂ ਚੱਲ ਰਹੀਆਂ ਨੇ, ਦੋਹੀ ਪਾਸਿਆਂ ਦੇ ਸੂਰਮੇ ਇੱਕ ਦੂਜੇ ਦੇ ਨੇੜੇ ਢੁਕ ਢੁਕ ਕੇ ਇੱਕ ਦੂਜੇ ਨੂੰ ਮਾਰ ਰਹੇ ਨੇ।
ਆਨੰਦ ਹੋਇਓ ਮਿਲੇ ਵੀਰ ਕੂਕੇ,
ਕੂਕ ਕੇ ਵੀਰ ਯੋਧੇ ਇੱਕ ਦੂਜੇ ਨੂੰ ਮਾਰ ਲਓ ਪਕੜ ਲਓ। ਇਸ ਪ੍ਰਕਾਰ ਨਾਲ ਉਸ ਵਕਤ ਬੋਲਦਿਆਂ ਦੋਹੀ ਪਾਸਿਓ ਕੂਕ ਕੂਕ ਕੇ ਸੂਰਮੇ ਆਪਸ ਵਿਚ ਮਿਲੇ ਨੇ। ਬੜਾ ਭਿਆਨਕ ਨਾਦ ਹੋ ਰਿਹਾ, ਆਵਾਜ਼ ਹੋ ਰਹੀ ਹੈ।
ਗਿਰੇ ਜੋ ਮੁਨਾਰੇ ਪਰੇ ਪ੍ਰਾਨ ਖੋਏ,
ਖਾਲਸਾ ਜੀ ਜਿਹਦੇ ਸਰੀਰ ਚੋ ਪ੍ਰਾਣ ਨਿਕਲਦੇ ਨੇ, ਗੋਲੀ ਵੱਜਦੀ ਹੈ, ਤੀਰ ਵੱਜਦਾ ਜਾਂ ਕੋਈ ਸ਼ਸਤਰ ਅਸਤਰ ਵੱਜਦਾ, ਪ੍ਰਾਣ ਨਿਕਲਦੇ ਨੇ ਤੇ ਸਰੀਰ ਜਦੋਂ ਜ਼ਮੀਨ ਤੇ ਡਿੱਗਦਾ ਤੇ ਏਦਾਂ ਲੱਗਦਾ ਜਿਵੇਂ ਕੋਈ ਬੜਾ ਵੱਡਾ ਮੁਨਾਰਾ ਡਿੱਗ ਗਿਆ ਹੋਵੇ। ਧੜਮ ਦੇ ਕੇ ਉਹਨਾਂ ਦੇ ਸਰੀਰ ਦੇ ਡਿੱਗਣ ਦੀ ਆਵਾਜ਼ ਜ਼ਮੀਨ ਤੇ ਆਉਂਦੀ ਹੈ।
ਮਨੋ ਭੰਗ ਖੈ ਕਹਿ ਸਕੇ ਅਨ ਸੋਏ,
ਏਦਾਂ ਜ਼ਮੀਨ ਤੇ ਮੁਨਾਰਿਆਂ ਵਾਂਗੂ ਡਿੱਗ ਕੇ ਲੱਤਾਂ ਪਸਾਰ ਕੇ ਸੌ ਜਾਂਦੇ ਨੇ, ਮਾਨੋ ਜਿਵੇਂ ਭੰਗ ਪੀ ਕੇ ਕੋਈ ਬੇਫਿਕਰ ਹੋ ਕੇ ਸੌ ਗਿਆ ਹੋਵੇ। ਭੰਗ ਪੀ ਕੇ ਕਹਿੰਦੇ ਜਿਵੇਂ ਭੰਗਾ ਪਿਲੰਗਾ, ਭੰਗ ਪੀ ਕੇ ਜਿਵੇਂ ਥੱਕ ਕੇ ਜੰਗ ਦੇ ਮੈਦਾਨ ਚ ਕੋਈ ਸੌ ਗਿਆ ਹੋਵੇ, ਏਦਾਂ ਸੌ ਗਏ ਨੇ ਜਿਹੜੇ ਮੁੜ ਕੇ ਕਦੀ ਨੀ ਉੱਠਣੇ।
ਪਰੇ ਕਿਨ ਹੱਲਾ ਮਲੇਚੀ ਸੁਤਾਏ,
ਏਦਾਂ ਮਲੇਛਾ ਨੇ ਬੜੇ ਜ਼ੋਰ ਨਾਲ ਅੱਗੋਂ ਹੱਲਾ ਬੋਲਿਆ ਹੈ।
ਕਿਤੇ ਮਾਰ ਗੋਲੀ ਨਾ ਸੀ ਮਚਾਏ,
ਇਧਰੋਂ ਭਾਈ ਭਾਨੂ ਜੀ ਹੋਣਾ ਨੇ ਗੋਲੀਆਂ ਦੀ ਇਹੋ ਜੀ ਮਾਰ ਮਚਾਈ ਹੈ।
ਕਿਨੂੰ ਆਨ ਨੇਜਾ ਉਬਾਰੇ ਪਰਾਲਾ,
ਕਹਿੰਦੇ ਕਈਆਂ ਨੇ ਉਸ ਵੇਲੇ ਨੇਜੇ ਉਭਾਰ ਲਏ, ਜਦੋਂ ਤੁਰਕ ਥੋੜੇ ਜੇ ਨੇੜੇ ਹੋਏ ਫਿਰ ਨੇਜਿਆਂ ਦੀ ਜੰਗ ਚੱਲ ਪਈ, ਨੇਜਿਆਂ ਨਾਲ ਪਰੋ ਸੁੱਟੇ ਨੇ, ਕਈ ਤੁਰਕਾਂ ਦੀਆਂ ਛਾਤੀਆਂ ਨੂੰ ਪਰੋ ਸੁੱਟਿਆ ਹੈ।
ਚਾਂਪ ਤੇ ਬਾਨ ਕੋ ਐਂਚ ਮਾਰਾ,
ਕਈਆਂ ਨੇ ਕਮਾਨਾਂ ਦੇ ਵਿਚ ਤੀਰ ਜੜ ਕੇ ਕੰਨਾਂ ਤੱਕ ਖਿੱਚ ਕੇ ਤੀਰਾਂ ਨੂੰ ਛੱਡਿਆ ਹੈ, ਔਰ ਜਿਨ੍ਹਾਂ ਨੂੰ ਜਾ ਕੇ ਤੀਰ ਵੱਜਦੇ ਨੇ ਉਹ ਬੇਸੁੱਧ ਹੋ ਕੇ ਜ਼ਮੀਨ ਤੇ ਡਿੱਗ ਪੈਂਦੇ ਹਨ।
ਕਿਰਪਾ ਨੇ ਲਈ ਤੂੰ ਮਿਆਂ ਨੇ ਸੁਨੰਗੇ,
ਕਹਿੰਦੇ ਜਦੋਂ ਬਿਲਕੁਲ ਹੀ ਨੇੜੇ ਹੋ ਗਏ ਤੋਂ ਸੂਰਮਿਆਂ ਨੇ ਫਿਰ ਉਸ ਵਕਤ ਕਿਰਪਾਨਾਂ ਧੂ ਲਈਆਂ। ਪਹਿਲਾਂ ਬਰਸਿਆਂ ਦੀ ਲੜਾਈ ਵਿਚ ਜਦੋਂ ਬਿਲਕੁਲ ਹੀ ਨੇੜੇ ਹੱਥਾ ਵੱਥੀ ਹੋ ਗਏ ਤੇ ਫਿਰ ਮਿਆਨਾ ਚ ਸੜਕ ਮਿਆਨੋ ਕੱਢੀਆਂ ਤਿੱਖੀਆਂ ਤਰਵਾਰੀ। ਭਾਈ ਮਹਾਰਾਜ ਗੁਰੂ ਕਲਗੀਧਰ ਜੀ ਦੇ ਚੰਡੀ ਦੀ ਵਾਰ ਚ ਵੀ ਇਹ ਬਚਨ ਲਿਖੇ ਨੇ, ਕਹਿੰਦੇ ਸੜਕ ਦੇ ਕੇ ਸੂਰਮਿਆਂ ਨੇ ਮਿਆਨਾ ਵਿਚੋਂ ਨੰਗੀਆਂ ਤੇਗਾਂ ਧੂ ਕੇ ਬਾਹਰ ਕੱਢੀਆਂ ਹਨ।
ਖਿੱਚੇ ਖੈਂਚ ਬਾਹਰ ਹੇ ਵੀਰ ਜੰਗੇ,
ਔਰ ਕਹਿੰਦੇ ਬਾਹਾਂ ਦੇ ਨਾਲ ਖਿੱਚ ਕੇ ਜੰਗੀ ਸਰੂਪ ਧਾਰਨ ਕਰਕੇ ਸੂਰਮੇ ਲੜਨ ਲੱਗੇ ਹਨ।
ਬਯੋਸ਼ੋਨ ਚੀਰਨ ਗਏ ਭੀਜ ਸਾਰੇ,
ਖਾਲਸਾ ਜੀ ਜਦੋਂ ਕਿਰਪਾਨਾਂ ਦੇ ਵਾਰ ਵੱਜੇ ਇੱਕ ਦੂਜੇ ਦੇ ਸੂਰਮਿਆਂ ਦੀਆਂ ਛਾਤੀਆਂ ਨੂੰ ਪਰੋਣ ਲੱਗੇ ਕਿਰਪਾਨਾਂ ਨਾਲ, ਜ਼ਖਮੀ ਹੋਣ ਲੱਗੇ ਤੇ ਜ਼ਖਮਾਂ ਦੇ ਨਾਲ ਸਰੀਰ ਵਿਚੋਂ ਨਿਕਲਿਆ ਹੋਇਆ ਲਹੂ ਉਹ ਸੂਰਮਿਆਂ ਦੇ ਸਰੀਰਾਂ ਤੇ ਪਾਏ ਹੋਏ ਕੱਪੜਿਆਂ ਨੂੰ ਲਾਲ ਰੰਗ ਨਾਲ ਰੰਗਣ ਲੱਗਾ ਹੈ ਤੇ ਇਸ ਤਰ੍ਹਾਂ ਜਾਪਦਾ ਫੁੱਲ ਖੜੇ ਜਨ ਬਾਗੀ ਬਾਣੇ ਯੋਧਿਆਂ। ਸੂਰਮਿਆਂ ਸਰੀਰਾਂ ਦੇ ਉੱਤੇ ਪਾਏ ਕੱਪੜੇ ਲਹੂ ਦੇ ਨਾਲ ਭਿੱਜੇ ਹੋਏ ਇੱਦਾਂ ਜਾਪਦਾ ਜਿਵੇਂ ਕਿਸੇ ਬਗੀਚੇ ਚ ਫੁੱਲ ਖਿੜੇ ਹੋਣ।
ਮਨੋ ਲਾਲ ਬਾਗੇ ਦੇ ਰੀਝ ਸਾਰੇ,
ਕਹਿੰਦੇ ਮਾਨੋ ਜਿਵੇਂ ਲਾਲ ਰੰਗ ਦੇ ਕੱਪੜੇ ਰੀਝ ਨਾਲ ਪਾਏ ਹੋਣ। ਜਦੋਂ ਸਰੀਰ ਦੇ ਉੱਤੋਂ ਕਿਰਪਾਨਾਂ ਵੱਜ ਕੇ ਸ਼ਸਤਰ ਵੱਜ ਕੇ ਲਹੂ ਨਿਕਲਦਾ ਤੇ ਲਹੂ ਨਾਲ ਸਰੀਰ ਤੇ ਪਾਏ ਕੱਪੜੇ ਨੁੱਚੜਦੇ ਨੇ, ਤੇ ਲਾਲ ਰੰਗ ਦੇ ਪਾਏ ਹੋਏ ਕੱਪੜੇ ਏਦਾਂ ਜਾਪਦੇ ਨੇ ਸੂਰਮਿਆਂ ਦੇ ਸਰੀਰਾਂ ਤੇ, ਮਾਨੋ ਜਿਵੇਂ ਆਪ ਹੀ ਉਹਨਾਂ ਨੇ ਲਾਲ ਰੰਗ ਦੇ ਵਿੱਚ ਰੰਗ ਕੇ ਸੂਹੇ ਰੰਗ ਦੇ ਕੱਪੜੇ ਸਰੀਰ ਤੇ ਪਾਏ ਹੋਣ।
ਲਈ ਲੋਥ ਪੋਤੈ ਪਰੀ ਤੂੰ ਮਿਆਰਾ,
ਕਹਿੰਦੇ ਬਹੁਤ ਜਿਆਦਾ ਲਹੂ ਤੇ ਧੂੜ ਦਾ ਗਾਰਾ ਬਣ ਗਿਆ ਜ਼ਮੀਨ ਦੇ ਉੱਤੇ। ਸੂਰਮਿਆਂ ਦੇ ਲਹੂ ਦੇ ਨਾਲ ਮਿੱਟੀ ਜਦੋਂ ਮਿਲੀ ਹੈ ਤੇ ਜਿਹੜੀ ਧਰਤੀ ਹੈ ਗੁਰੂ ਖਾਲਸਾ ਜੀ ਉਹ ਵੀ ਏਦਾਂ ਜਾਪਦੀ ਹੈ ਜਿਵੇਂ ਸੂਹੇ ਰੰਗ ਦੀ ਚਾਦਰ ਧਰਤੀ ਨੇ ਆਪਣੇ ਤੇ ਲਈ ਹੋਵੇ, ਸੂਹੇ ਰੰਗ ਦੀ ਚੁੰਨੀ ਆਪਣੇ ਸਰੀਰ ਦੇ ਉੱਤੇ ਨਵਵਿਆਹ ਤਾਂ ਇਸਤਰੀ ਨੇ ਲਈ ਹੋਵੇ। ਏਦਾਂ ਧਰਤੀ ਵੀ ਕਹਿੰਦੇ ਸੂਰਮਿਆਂ ਦੇ ਖੂਨ ਦੇ ਨਾਲ ਮਿੱਟੀ ਨਾਲ ਮਿਲ ਕੇ ਗਾਰਾ ਗਾਰਾ ਬਣ ਗਿਆ, ਲੋਥਾਂ ਦੇ ਉੱਤੇ ਲੋਥਾਂ ਦੇ ਢੇਰ ਪੈ ਗਏ ਨੇ ਤੇ ਲੋਥਾਂ ਤੇ ਲੋਥਾਂ ਦੇ ਢੇਰ ਲੱਗ ਰਹੇ ਨੇ। ਏਦਾਂ ਦਾ ਹੱਲਾ ਤੇ ਧੂਮ ਮਚੀ ਹੈ।
ਮਰੇ ਬ੍ਰਿੰਦ ਬਾਜੀ ਲੱਗੀ ਅੰਗ ਗੋਰੇ,
ਕਹਿੰਦੇ ਬਹੁਤ ਸਾਰੇ ਘੋੜੇ ਵੀ ਮਰੇ ਪਏ ਨੇ ਜੰਗ ਦੇ ਮੈਦਾਨ ਚ, ਕਿਉਂਕਿ ਜਿੱਥੇ ਸੂਰਮਿਆਂ ਨੂੰ ਗੋਲੀਆਂ ਵੱਜਦੀਆਂ ਨੇ ਉੱਥੇ ਘੋੜੇ ਵੀ ਜ਼ਖਮੀ ਹੁੰਦੇ। ਬਹੁਤ ਸਾਰੇ ਘੋੜਿਆਂ ਨੂੰ ਵੀ ਗੋਲੀਆਂ ਵੱਜੀਆਂ, ਜਿਨ੍ਹਾਂ ਦੇ ਵੱਜਣ ਕਰਕੇ ਘੋੜੇ ਵੀ ਮਰ ਕੇ ਜ਼ਮੀਨ ਤੇ ਡਿੱਗੇ ਪਏ ਨੇ।
ਭੇੜੇ ਭੇੜ ਯੋਧਾ ਲੜਾਈ ਨਾ ਥੋੜੇ,
ਕਹਿੰਦੇ ਬੜੇ ਯੋਧੇ ਆਪਸ ਵਿੱਚ ਭਿੜ ਰਹੇ ਨੇ, ਕੋਈ ਥੋੜੀ ਲੜਾਈ ਨਹੀਂ ਹੋਈ, ਕੋਈ ਥੋੜਾ ਜੰਗ ਨਹੀਂ ਹੋਇਆ ਖਾਲਸਾ ਜੀ, ਬੜਾ ਭਿਆਨਕ ਘਮਾਸਾਨ ਜੰਗ ਹੋਇਆ।
ਕਹਿਓ ਬਾਕ ਪਾਨੋ ਗੁਰੂ ਅੰਗ ਸੰਗਾ,
ਇਧਰ ਭਾਈ ਭਾਨੂ ਜੀ ਆਪਣੇ ਨਾਲ ਦੇ ਯੋਧੇ ਸਿੱਖਾਂ ਨੂੰ ਪ੍ਰੇਰਦੇ ਨੇ, ਧੀਰਜ ਦਿੰਦੇ ਨੇ। ਕਹਿ ਦੋ ਗੁਰੂ ਕੇ ਸੂਰਮਿਓ ਬਹਾਦਰੋ ਯੋਧਿਓ, ਡਰਨ ਦੀ ਲੋੜ ਨਹੀਂ, ਫਿਕਰ ਕਰਨ ਦੀ ਲੋੜ ਨਹੀਂ, ਗੁਰੂ ਸਾਡੇ ਅੰਗ ਸੰਗ ਹੈ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਗੁਰੂ ਸਾਡੇ ਸਦਾ ਅੰਗ ਸੰਗ ਹੈ, ਉਹ ਸਦਾ ਹੀ ਸਾਡੇ ਨਾਲ ਹਨ।
ਕਰੋ ਨਾ ਜੋਧਾ ਲੜੋ ਹੈ ਨਿਸੰਗਾ,
ਸੂਰਮਿਓ ਡਰਨ ਦੀ ਲੋੜ ਨਹੀਂ, ਯੋਧਿਓ ਡਰਨ ਦੀ ਲੋੜ ਨਹੀਂ, ਨਿਸੰਗ ਹੋ ਕੇ ਬੇਫਿਕਰ ਤੇ ਬੇਪਰਵਾਹ ਹੋ ਕੇ ਜੰਗ ਦੇ ਮੈਦਾਨ ਦੇ ਵਿੱਚ ਲੜੋ।
ਕਿਉਂ ਜੰਗ ਆਚੋ ਨਹੀਂ ਜਾਣ ਲੀਜੈ,
ਕਹਿੰਦੇ ਵੀ ਜੰਗ ਕਾਫੀ ਸਮੇਂ ਦਾ ਟਿਕਿਆ ਹੋਇਆ, ਇੱਕੋ ਥਾਂ ਤੇ ਖਲੋ ਕੇ ਆਪਾਂ ਲੜ ਰਹੇ ਹਾਂ, ਇਹ ਹੁਣ ਚੰਗਾ ਨਹੀਂ। ਹੁਣ ਤੁਸੀਂ ਤੁਰਕਾਂ ਵੱਲੋਂ ਜਿਹੜੇ ਹੱਲੇ ਹੋਏ ਨੇ ਵੇਖ ਲਏ ਨੇ ਖਲੋ ਕੇ, ਵੀ ਤੁਰਕ ਕਿਵੇਂ ਹੱਲਾ ਕਰਦੇ ਨੇ, ਉਹਨਾਂ ਦੇ ਸ਼ਸਤਰ ਅਸਤਰਾਂ ਦੇ ਵਾਰ ਵੇਖ ਲਏ ਨੇ ਵੀ ਕਿਵੇਂ ਕਰਦੇ ਨੇ। ਹੁਣ ਤੁਸੀਂ ਇੱਕੋ ਥਾਂ ਤੇ ਖਲੋ ਕੇ ਨਹੀਂ ਅੱਗੇ ਵੱਧ ਕੇ ਲੜੋ, ਹੁਣ ਅੱਗੇ ਵੱਧ ਕੇ ਲੜਨ ਦਾ ਸਮਾਂ ਆ ਗਿਆ ਹੈ।
ਮਲੇਛਾਂ ਪੈ ਦੋਰ ਹੱਲਾ ਕਰੀ ਜੈ,
ਆਉਂਦੇ ਹੋਏ ਮਲੇਛਾਂ ਤੇ ਦੌੜ ਕੇ ਹੁਣ ਅੱਗੇ ਹੋ ਕੇ ਹੱਲਾ ਕਰੋ, ਕਿਉਂਕਿ ਇੱਕੋ ਥਾਂ ਤੇ ਖਲੋ ਕੇ ਲੜਦਿਆਂ ਨੂੰ ਆਪਾਂ ਨੂੰ ਕਾਫੀ ਸਮਾਂ ਹੋ ਗਿਆ, ਤੇ ਇਹ ਮਿਨੀਤੀ ਨਹੀਂ ਹੈ ਇੱਕੋ ਥਾਂ ਤੇ ਖਲੋਤੇ ਰਹੋ। ਜਦੋਂ ਪਤਾ ਲੱਗੇ ਵੀ ਦਾ ਲੱਗ ਰਿਹਾ ਫਿਰ ਅੱਗੇ ਵੀ ਵਧਣਾ ਚਾਹੀਦਾ ਸੂਰਮਿਆਂ ਨੂੰ। ਹੁਣ ਤੁਸੀਂ ਤੁਰਕਾਂ ਦੀ ਲੜਾਈ ਇੱਕ ਵਾਰੀ ਖਲੋ ਕੇ ਵੇਖ ਲਈ ਹੈ ਤੇ ਸੂਰਮਿਓ ਬਹਾਦਰੋ ਗੁਰੂ ਤੁਹਾਡੇ ਨਾਲ ਹੈ, ਗੁਰੂ ਆਪਣੇ ਨਾਲ ਹੈ, ਬੇਫਿਕਰ ਹੋ ਕੇ ਹੁਣ ਮਲੇਛਾਂ ਦੇ ਉੱਤੇ ਅੱਗੇ ਵੱਧ ਕੇ ਹਮਲਾ ਕਰੋ।
ਲੜਾਈ ਲਈ ਦੇਖ ਜੈਸੀ ਕਿਕੀਨੀ,
ਇਹੋ ਜਿਹੀ ਲੜਾਈ ਨਾ ਤੁਰਕਾਂ ਨੇ ਕੀਤੀ ਆ ਉਹ ਤੁਸੀਂ ਹੁਣ ਵੇਖ ਹੀ ਲਈ ਆ ਜੰਗ ਦੇ ਮੈਦਾਨ ਚ, ਉਹ ਤੁਸੀਂ ਹੁਣ ਤੱਕ ਹੀ ਲਿਆ ਵੀ ਕਿਵੇਂ ਦੀ ਲੜਾਈ ਕਰਦੇ ਨੇ।
ਭਲਾ ਮੈਂ ਹਾਂ ਤੇ ਇਹਨਾਂ ਬੁੱਧਹੀਨੀ,
ਇਹਨਾਂ ਬੁੱਧਹੀਣਿਆਂ ਨੂੰ ਹੁਣ ਇੱਥੋਂ ਭਜਾਵਾਂਗੇ ਜੰਗ ਦੇ ਮੈਦਾਨ ਚ, ਇਹਨਾਂ ਨੂੰ ਭਾਜੜ ਪਾਵਾਂਗੇ, ਇਹਨਾਂ ਨੂੰ ਵੀ ਪਤਾ ਲੱਗੇ ਵੀ ਅੱਗੇ ਕਰੜੇ ਹੱਥਾਂ ਵਾਲੇ ਸੂਰਮੇ ਆਏ ਸੀ।
ਕਰੇ ਵੀਰ ਸੰਗੀ ਬਜਾਏ ਨਗਾਰਾ,
ਭਾਈ ਭਾਨੂ ਜੀ ਨੇ ਇੱਦਾਂ ਨਾਲ ਦੇ ਸੂਰਮਿਆਂ ਨੂੰ ਪ੍ਰੇਰਿਆ, ਕਹਿੰਦੇ ਵੀਰ ਯੋਧਿਆਂ ਨੂੰ ਨਾਲ ਲਿਆ, ਕਹਿੰਦੇ ਉਸ ਵਕਤ ਨਗਾਰੇ ਬਜਾਏ, ਨਗਾਰਿਆਂ ਤੇ ਚੁਭਾਂ ਵੱਜੀਆਂ ਹਨ।
ਚਲਿਓ ਸਾਹਮਣੇ ਵੀਰ ਬੰਕੇ ਜੁਝਾਰਾ,
ਬੜਾ ਬੰਕਾ ਜੁਝਾਰੂ ਸੂਰਮਾ ਸਤਿਗੁਰਾਂ ਦਾ ਭਾਈ ਭਾਨੂ, ਬੜੀ ਬਹਾਦਰੀ ਵਾਲਾ ਦਲੇਰ ਹੈ, ਯੋਧਾ ਹੈ ਭਾਈ ਸਾਹਿਬ। ਭਾਈ ਭਾਨੂ ਜੀ ਬੜੇ ਬੰਕੇ ਸੂਰਮੇ ਬਹਾਦਰ ਅੱਗੇ ਹੋ ਕੇ ਵਧੇ ਹਨ।
ਕਰੇ ਤੇਜ ਤਾਜ਼ੀ ਪਰੇ ਹੋ ਦੇਕੇ,
ਕਹਿੰਦੇ ਉਸ ਵਕਤ ਆਪਣੇ ਘੋੜੇ ਨੂੰ ਪ੍ਰੇਰ ਕੇ ਅੱਗੇ ਨੂੰ ਵਧੇ ਨੇ ਜਿੱਧਰ ਸ਼ਮਸ਼ ਖਾਨ ਆ ਰਿਹਾ ਸੀ।
ਜਹਾਂ ਖਾਨ ਠਾਂਡੋ ਮਚਿਓ ਲੋ ਤੈਕੇ,
ਕਹਿੰਦੇ ਜਿੱਥੇ ਸ਼ਮਸ਼ ਖਾਨ ਖੜਾ ਸੀ ਨਾ, ਜਿੱਥੇ ਲੋਹੇ ਤੇ ਲੋਹਾ ਤਪਿਆ ਹੋਇਆ ਸੀ, ਲੋਹੇ ਤੇ ਲੋਹਾ ਵੱਜ ਰਿਹਾ ਸੀ, ਕੜਾ ਕੜੀ ਹੋ ਰਹੀ ਸੀ, ਬੰਦੂਕਾਂ ਚੱਲ ਰਹੀਆਂ, ਨੇਜੇ ਚੱਲ ਰਹੇ, ਗੋਲੀਆਂ ਚੱਲ ਰਹੀਆਂ ਸਨ, ਉਸ ਜਗ੍ਹਾ ਤੇ ਭਾਈ ਭਾਨੂ ਜੀ ਅੱਗੇ ਆਏ ਹਨ।
ਮਾਰ ਮਾਰੰ ਕੜਾ ਚੋਲ ਮਾਰੇ,
ਮਾਰ ਲੋ ਏਦਾਂ ਆਪਣੇ ਮੂੰਹ ਬੋਲਦੇ ਨੇ, ਕੜਾ ਚੋਲਾ ਤੇਗਾਂ ਹੱਥਾਂ ਵਿਚ ਫੜੀਆਂ ਹੋਈਆਂ ਮਾਰਦੇ ਨੇ।
ਕਟੈ ਸਾਮ ਹੋਈ ਅੰਗ ਕੋ ਭੇਜ ਜਾਰੇ,
ਜਿਹੜਾ ਕੋਈ ਅੱਗੇ ਆਉਂਦਾ ਭਾਈ ਭਾਨੂ ਜੀ ਦੇ ਜਾਂ ਗੁਰੂ ਕੇ ਸਿੱਖਾਂ ਸੂਰਮਿਆਂ ਦੇ, ਤੇਗ ਦੇ ਨਾਲ ਵੱਢ ਸੁੱਟਦੇ ਨੇ, ਕੱਟ ਸੁੱਟਦੇ ਨੇ ਉਸ ਵਕਤ। ਕਰੇ ਏਕ ਤੇ ਦੁਆ ਸੁਪਟਾ ਹਾਥ ਸੋਹੀ, ਇਹੋ ਜਿਹੀਆਂ ਤੇਗਾਂ ਸੂਰਮਿਆਂ ਦੇ ਹੱਥਾਂ ਚ ਸੋਭਦੀਆਂ ਨੇ, ਜਦੋਂ ਚੱਲਦੀਆਂ ਨੇ ਵੈਰੀਆਂ ਦੇ ਸਰੀਰਾਂ ਨੂੰ ਇੱਕ ਤੋਂ ਦੋ ਹਿੱਸਿਆਂ ਚ ਵੰਡ ਦਿੰਦੀਆਂ ਨੇ।
ਉਤੇ ਖਾਨ ਅੱਗੇ ਜਬੈ ਮਾਰ ਲੀਨੇ,
ਕਹਿੰਦੇ ਉਧਰੋਂ ਖਾਨ ਦਾ ਜਦੋਂ ਅੱਗਾ ਮਾਰ ਲਿਆ ਭਾਈ ਭਾਨੂ ਜੀ ਹੋਣਾ ਨੇ, ਚੰਗਾ ਗਹਿ ਗੱਚ ਜੰਗ ਕੀਤਾ ਤੇ ਖਾਨ ਅੱਗੇ ਲੱਗ ਕੇ ਭੱਜਣ ਲੱਗੇ।
ਤਰਾਸ ਕਹਿ ਕੇ ਨਹੀਂ ਠੰਡ ਪੀਨੇ,
ਕਹਿੰਦੇ ਜਿਹੜੇ ਖਾਨ ਸੀ ਤੁਰਕ ਸੀ ਉਹਨਾਂ ਨੂੰ ਭਾਜੜ ਪੈ ਗਈ, ਹਲ ਦਲ ਮੱਚ ਗਈ, ਪੈਰਾਂ ਦੇ ਉੱਤੋਂ ਉਖੜ ਗਏ। ਜਦੋਂ ਭਾਈ ਭਾਨੂ ਜੀ ਹੋਣਾ ਨੇ ਹੱਲਾ ਬੋਲਿਆ, ਖਾਨ ਪਿੱਛੇ ਨੂੰ ਦੌੜਨ ਲੱਗੇ।
ਪਰੇ ਸਿੱਖ ਪਾਚੇ ਕਿਰਪਾ ਨੈ ਪ੍ਰਾਰੇ,
ਜਦੋਂ ਖਾਨ ਦੌੜੇ ਤੇ ਸਿੱਖ ਪਿੱਛੇ ਪੈ ਗਏ ਕਿਰਪਾਨਾ ਧੂ ਕੇ, ਕਹਿੰਦੇ ਠਹਿਰ ਜੋ, ਕਿੱਥੇ ਦੌੜਦੇ ਹੋ, ਕਾਇਰੋ ਗੀਤੀਓ, ਖਲੋ ਕੇ ਲੜੋ ਜੰਗ ਦੇ ਮੈਦਾਨ ਵਿਚ ਸੂਰਮਿਆਂ ਵਾਂਗੂ, ਹੁਣ ਪਿੱਠਾਂ ਕਿਉਂ ਵਿਖਾਲ ਦੇ ਜੇ।
ਅਗੇ ਤੀਰ ਛੋਰੀ ਪਰੀ ਲੋ ਮਾਰੇ,
ਕਹਿੰਦੇ ਬੜਾ ਭਿਆਨਕ ਜੰਗ ਹੋਇਆ। ਇਹੋ ਜਿਹਾ ਹੱਲਾ ਭਾਈ ਭਾਨੂ ਜੀ ਨੇ ਬੋਲਿਆ, ਕਹਿੰਦੇ ਤੁਰਕਾਂ ਦੇ ਧੀਰਜ ਡਿੱਗ ਪਏ, ਧੀਰਜ ਇੱਕ ਵਾਰੀ ਡਾਵਾਂ ਡੋਲ ਹੋ ਗਏ, ਸ਼ਮਸ਼ ਖਾਨ ਦੀਆਂ ਫੌਜਾਂ ਪਿੱਛੇ ਨੂੰ ਦੌੜ ਪਈਆਂ, ਇਹੋ ਜੀ ਲੋਹੇ ਦੀ ਮਾਰ ਮਚੀ ਹੈ।
ਦੋਏਰਾ ਮੁਗਲਸ ਖਾਂ ਪਾਜੇ ਸੁਨੇ ਏਜੀਓ ਅਨਵਰ ਖਾਂ,
ਮੁਖਲਸ ਖਾਂ ਨੇ ਜਦੋਂ ਵੇਖਿਆ ਸੁਣਿਆ, ਪਿੱਛੇ ਖਲੋਤਾ ਸੀ ਮੁਖਲਸ ਖਾਂ, ਉਹਨੇ ਜਦੋਂ ਸੁਣਿਆ ਵੀ ਮੇਰੀ ਫੌਜ ਪਿੱਛੇ ਦੌੜਨ ਲੱਗੀ ਹੈ, ਉਹਨਾਂ ਦੇ ਪੈਰ ਹਲ ਗਏ ਨੇ ਜੰਗ ਦੇ ਮੈਦਾਨ ਚੋਂ, ਤੇ ਮੁਖਲਸ ਖਾਂ ਨੇ ਉਸ ਵੇਲੇ ਇਹਦੇ ਲਾਗੇ ਇੱਕ ਦੂਜਾ ਸੂਰਮਾ ਖੜਾ ਸੀ ਅਨਵਰ ਖਾਂ, ਅਨਵਰ ਖਾਂ ਨੂੰ ਉਸ ਵੇਲੇ ਮੁਖਲਸ ਖਾਂ ਬੋਲਿਆ, ਉਹਨੂੰ ਪ੍ਰੇਰ ਕੇ ਨੇ ਟੋਰਿਆ, ਕਹਿੰਦਾ ਜਾ ਅਨਵਰ ਖਾਂ ਵੇਖ ਅੱਗੇ ਕੀ ਹੋ ਰਿਹਾ।
ਸ਼ਮਸ ਖਾਨ ਕੋ ਕਿਆ ਬਯੋ ਜੋ ਹੋਇਓ ਅਗਵਾਨ,
ਅਨਵਰ ਖਾਂ ਵੇਖ ਤੇ ਸਹੀ ਅੱਗੇ ਜਾ ਕੇ ਸ਼ਮਸ ਖਾਨ ਨੂੰ ਕੀ ਹੋ ਗਿਆ, ਉਹ ਪਿੱਛੇ ਕਿਉਂ ਦੌੜਨ ਲੱਗ ਪਿਆ, ਉਹਦੇ ਨਾਲ ਦਾ ਜਿੰਨਾ ਜਥਾ ਹੈ ਉਹਦੇ ਨਾਲ ਦੀਆਂ ਜਿੰਨੀਆਂ ਫੌਜਾਂ ਨੇ ਪਿੱਛੇ ਕਿਉਂ ਦੌੜ ਪਈਆਂ ਸਾਰੀਆਂ, ਵੇਖ ਜਾ ਕੇ ਅੱਗੇ ਸ਼ਮਸ਼ ਖਾਨ ਨੂੰ ਕੀ ਹੋਇਆ, ਉਹ ਕਿਉਂ ਵਾਪਸ ਆ ਰਿਹਾ, ਕਿਉਂ ਉਹਦੇ ਪੈਰ ਜੰਗ ਦੇ ਮੈਦਾਨ ਚੋਂ ਖੜੇ ਨੇ। ਅਨਵਰ ਖਾਂ ਅੱਗੇ ਜਾ ਕੇ ਵੇਖ,
ਸਵਈਆ ਛੰਦ ਸੁਣ ਕੇ ਬਾਕ ਤਵਾਇਓ ਬਾਜੇ,
ਇਹ ਸੁਣ ਕੇ ਉਸੇ ਵਕਤ ਅਨਵਰ ਖਾਂ ਨੇ ਆਪਣਾ ਘੋੜਾ ਦੌੜਾਇਆ ਤੇ ਅੱਗੇ ਆਇਆ ਜਿੱਥੇ ਸ਼ਮਸ਼ ਖਾਨ ਖੜਾ ਸੀ।
ਸ਼ਮਸ਼ ਖਾਨ ਕੋ ਕਹਿਓ ਪੁਕਾਰ,
ਆ ਕੇ ਸ਼ਮਸ਼ ਖਾਨ ਨੂੰ ਪੁਕਾਰ ਕੇ ਆਵਾਜ਼ ਮਾਰ ਕੇ ਅਨਵਰ ਖਾਂ ਬੋਲਿਆ, ਸ਼ਮਸ਼ ਖਾਨ ਨੂੰ ਕਹਿਣ ਲੱਗਾ,
ਕਿਉਂ ਨਾ ਪਰਾਰੋ ਚੜੇ ਸੋ ਆਮੈਂ,
ਕੀ ਗੱਲ ਹੈ ਸ਼ਮਸ਼ ਖਾਨ, ਕਿਉਂ ਨੀ ਵਾਰ ਕਰਦੇ ਅੱਗੇ ਤੁਸੀਂ ਸਿੱਖਾਂ ਦੇ ਦੁਸ਼ਮਣਾਂ ਤੇ, ਕਿਉਂ ਨੀ ਹਮਲਾ ਕਰਦੇ, ਕਿਉਂ ਹੁਣ ਪਿੱਛੇ ਆਪਣੇ ਪੈਰ ਦੌੜਾ ਕੇ ਆ ਰਹੇ ਹੋ,
ਕਿਸ ਜੈ ਹੋ ਕੁਲ ਲਾਜ ਬਿਸਾ,
ਕਿੱਥੇ ਕਿੱਧਰ ਜਾਣਾ ਤੁਸੀਂ, ਆਪਣੀ ਕੁਲ ਦੀ ਲਾਜ ਗਵਾ ਕੇ ਆਪਣੇ ਕੁਲ ਨੂੰ ਕਲੰਕੀ ਕਰਕੇ ਹੁਣ ਭੱਜ ਕੇ ਪਿੱਛੇ ਕਿੱਥੇ ਜਾਓਗੇ।
ਅੱਗੇ ਮੁਖਲਸ ਖਾਨ ਖੜੋ ਕੈ,
ਅੱਗੇ ਮੁਖਲਸ ਖਾਂ ਖੜਿਆ, ਪਿੱਛੇ ਜਾ ਕੇ ਕੀ ਜਵਾਬ ਦੇਣਾ, ਮੁਖਲਸ ਖਾਂ ਨੂੰ ਕੀ ਕਹੇਗਾ, ਮੈਂ ਦੌੜ ਕੇ ਆ ਗਿਆ, ਮੁਖਲਸ ਖਾਂ ਅੱਗੋਂ ਸਾਨੂੰ ਵੀ ਪ੍ਰੇਰ ਕੇ ਕਹਿ ਰਿਹਾ,
ਕਿਆ ਹੋਇਓ ਪੱਟ ਜੇ ਅਗਵਾਰ,
ਉਹਨੇ ਮੈਨੂੰ ਭੇਜਿਆ ਵੀ ਵੇਖ ਅੱਗੇ ਸ਼ਮਸ਼ ਖਾਨ ਨੂੰ ਕੀ ਹੋ ਗਿਆ, ਚੰਗਾ ਭਲਾ ਗਿਆ ਸੀ ਜੰਗ ਦੇ ਮੈਦਾਨ ਚ ਤੇ ਪੈਰ ਅੜਾ ਕੇ ਲੜਨ ਦੀ ਬਜਾਏ ਦੌੜ ਕੇ ਆਉਣ ਲੱਗਾ, ਇਹ ਪੈਰ ਦੌੜਨ ਵਾਸਤੇ ਨੀ, ਇਹ ਪੈਰ ਜੰਗ ਦੇ ਮੈਦਾਨ ਵਿਚ ਅੜਾ ਕੇ ਲੜਨ ਵਾਸਤੇ ਮਿਲੇ ਨੇ ਤੁਹਾਨੂੰ, ਕਹਿੰਦਾ ਮੈਨੂੰ ਕਹਿ ਕੇ ਭੇਜਿਆ ਹੈ ਮੁਖਲਸ ਖਾਂ ਨੇ, ਇਹ ਵੇਖ ਅੱਗੇ ਸ਼ਮਸ਼ ਖਾਨ ਨੂੰ ਕੀ ਹੋਇਆ, ਕਿਉਂ ਦੌੜ ਰਿਹਾ।
ਰਿਓ ਕ੍ਰੋਧ ਧਰ ਮੁਰੋ ਹੱਥੋ ਰਿਪ,
ਕ੍ਰੋਧ ਧਾਰ ਕੇ ਖਲੋ ਤੇ ਦੁਸ਼ਮਣ ਦੇ ਸਾਹਮਣੇ ਖਲੋ ਕੇ ਅੜ ਕੇ ਲੜੋ, ਪੈਰ ਕਿਉਂ ਦੜਾਉਂਦੇ ਹੋ, ਕਿਉਂ ਪਿੱਛੇ ਨੂੰ ਨੱਠਦੇ ਹੋ।
ਪਠੇਸ਼ਾ ਤੁਮ ਬੜੇ ਜੁਝਾਰ,
ਤੁਹਾਨੂੰ ਬਾਦਸ਼ਾਹ ਸ਼ਾਹ ਜਹਾਨ ਨੇ ਭੇਜਿਆ ਇਹ ਸਮਝ ਕੇ ਕਿ ਤੁਸੀਂ ਬੜੇ ਬੜੇ ਜੁਝਾਰੂ ਹੋ, ਤੁਸੀਂ ਬੜੇ ਬੜੇ ਜੁਝਾਰੂ ਸੂਰਮੇ ਹੋ, ਜੁਝਾਰੂ ਯੋਧੇ ਹੋ, ਇਹ ਸਮਝ ਕੇ ਬਾਦਸ਼ਾਹ ਸ਼ਾਹ ਜਹਾਨ ਨੇ ਤੁਹਾਨੂੰ ਇੱਥੇ ਭੇਜਿਆ।
ਸੁਣਤ ਚਲਿਓ ਤਾਂ ਵੀ ਸ਼ਮਸ਼ ਖਾਨ ਬੋ,
ਕਹਿੰਦੇ ਜਦੋਂ ਸ਼ਮਸ਼ ਖਾਨ ਨੇ ਤਾਨਾ ਸੁਣਿਆ, ਸਿਆਣਿਆਂ ਦੀ ਕਹਾਵਤ ਹੈ ਮਰਦ ਨੂੰ ਤਾਨਾ ਲੱਕੜੀ ਨੂੰ ਫਾਨਾ, ਦੋਵੇਂ ਨੀ ਠਹਿਰਦੇ, ਕਹਿੰਦੇ ਜਦੋਂ ਇਸ ਪ੍ਰਕਾਰ ਦਾ ਹੋਵੇ ਤਾਨਾ ਵੱਜਾ ਸ਼ਮਸ਼ ਖਾਨ ਨੂੰ, ਉਸੇ ਵਕਤ ਇਹਨੇ ਆਪਣੇ ਪੈਰ ਰੋਕੇ, ਫਿਰ ਆਪਣੀ ਮਿਆਨ ਵਿਚੋਂ ਤੇਗ ਧੂ ਕੇ ਲੜਨ ਲੱਗਾ।
ਐਂਚ ਕਿਰਪਾਨ ਧਵਾਏ ਤੁਰੰਗ,
ਆਪਣੀ ਕਿਰਪਾਨ ਧੂਈ ਨਾਲ ਦੇ ਸਾਥੀਆਂ ਨੂੰ ਪ੍ਰਚਾਰਿਆ। ਕਹਿੰਦਾ ਠਹਿਰ ਜੋ, ਦੌੜ ਕੇ ਆਪਣੀਆਂ ਕੁੱਲਾਂ ਨੂੰ ਕਲੰਕੀ ਕਰਕੇ ਮਾਵਾਂ ਦੇ ਦੁੱਧ ਨੂੰ ਲਾਜ ਲਾ ਕੇ ਕਿੱਥੇ ਮੁੜਨ ਲੱਗੇ ਜੇ। ਖਲੋ ਜਾਓ, ਖਲੋ ਕੇ ਜੰਗ ਦੇ ਮੈਦਾਨ ਦੇ ਵਿਚ ਲੜੋ, ਆਪਣੇ ਨਾਲ ਦੇ ਸਾਥੀਆਂ ਨੂੰ, ਨਾਲ ਦੇ ਯੋਧਿਆਂ ਨੂੰ ਸ਼ਮਸ਼ ਖਾਨ ਪ੍ਰੇਰ ਕੇ ਵਾਪਸ ਲਿਆਇਆ।
ਗੁਰਸੈਨਾ ਮੈਂ ਭਰਿਓ ਸ਼ੇਰ ਤਮ,
ਸ਼ੇਰ ਦੇ ਸਮਾਨ ਪੈ ਗਿਆ ਸ਼ਮਸ਼ ਖਾਨ ਗੁਰੂ ਸਾਹਿਬ ਦੀ ਫੌਜ ਦੇ ਉੱਤੇ, ਸ਼ੇਰ ਦੇ ਸਮਾਨ ਟੁੱਟ ਕੇ ਪਿਆ ਨਵਾਂ ਜੋਸ਼ ਲੈ ਕੇ।
ਅੜੇ ਅਗਾਰੀ ਕੱਤ ਤਿਆੰਗ,
ਬੜੇ ਸੂਰਮੇ ਅੜੇ, ਪਰ ਇਹਨੇ ਬਹੁਤ ਸਾਰੇ ਸਿੱਖਾਂ ਨੂੰ ਜ਼ਖਮੀ ਕੀਤਾ, ਬਹੁਤ ਸਾਰੇ ਗੁਰੂ ਕੇ ਸੂਰਮੇ ਜ਼ਖਮੀ ਹੋਏ ਜੰਗ ਦੇ ਵਿਚ।
ਘਣੀ ਪਟੇ ਬਾਜੀ ਜਿਨ ਕੀਨਤ,
ਬਹੁਤ ਘਣੀ ਪਟੇ ਬਾਜੀ ਦੀ ਵਿਦਿਆ ਸਿੱਖੀ ਹੋਈ ਸੀ ਸ਼ਮਸ਼ ਖਾਨ ਨੇ। ਪਟੇ ਬਾਜੀ ਦੀ ਵਿਦਿਆ ਚ ਬੜਾ ਨਿਪੁੰਨ ਸੀ, ਪਿਤਾ ਪੁਸ਼ਤੈਨੀ ਜਰਨੈਲ ਸੀ। ਕਹਿੰਦੇ ਉਸ ਵਕਤ ਇਹਨੇ ਬੜੀ ਪਟੇ ਬਾਜੀ ਦੀ ਵਿਦਿਆ ਜੰਗ ਦੇ ਮੈਦਾਨ ਚ ਵਿਖਾਈ।
ਸੱਚਾ ਮੁੱਛ ਤਿਮ ਕਰਤ ਨਿਸੰਗ,
ਗਟਕੇ ਵਾਂਗ ਨਿਸੰਗ ਹੋ ਕੇ ਤਚਾ ਮੁੱਚ ਕਰਦਾ ਜਾ ਰਿਹਾ, ਜੰਗ ਦੇ ਮੈਦਾਨ ਵਿਚ ਨਿਸੰਗ ਹੋ ਕੇ ਲੜਦਾ ਜਾ ਰਿਹਾ।
ਚਪਲਾਵਤੀ ਤੁਤ ਤਾਵਤ,
ਆਪਣਾ ਘੋੜਾ ਚਪਲਾ ਕੇ, ਆਪਣੇ ਘੋੜੇ ਨੂੰ ਚੰਚਲ ਕਰਕੇ ਕਦੇ ਇਧਰ ਕਦੇ ਉਧਰ ਹੋ ਕੇ ਜੰਗ ਦੇ ਮੈਦਾਨ ਦੇ ਵਿਚ ਲੜਦਾ। ਇਹਨੂੰ ਪਟੇਬਾਜੀ ਤੇ ਗਟਕੇ ਦੀ ਵਿਦਿਆ ਕਹਿੰਦੇ। ਗਟਕਾ ਕਹਿੰਦੇ ਨੇ ਵੀ ਜਿਹੜਾ ਪੈਰਾਂ ਤੇ ਨਾ ਟਿਕਿਆ ਰਹਿਣਾ, ਇੱਕ ਥਾਂ ਤੇ ਨਾ ਟਿਕਿਆ ਰਹਿਣਾ, ਕਦੇ ਸੱਜੇ ਕਦੇ ਖੱਬੇ ਹੁੰਦੇ ਰਹਿਣਾ। ਕਹਿੰਦੇ ਇਸ ਪ੍ਰਕਾਰ ਦੇ ਨਾਲ ਲੜਦਾ ਚੱਲਿਆ ਜਾ ਰਿਹਾ।
ਕਾਵਤ ਪੱਟ ਪਾਵਤ ਰਣ ਰੰਗ,
ਕਹਿੰਦਾ ਬਹੁਤ ਸਾਰੇ ਸੂਰਮਿਆਂ ਨੂੰ ਮਾਰ ਰਿਹਾ, ਜਿਹਨੂੰ ਜੰਗ ਦਾ ਮੈਦਾਨ ਦਾ ਰੰਗ ਪਾਉਂਦਾ, ਜੁੱਧ ਦਾ ਅਖਾੜਾ ਜਿਹਨੂੰ ਪਾਉਂਦਾ, ਸੂਰਮਿਆਂ ਨੂੰ ਜ਼ਖਮੀ ਕਰਦਾ, ਔਰ ਜਿਸ ਨੂੰ ਰਣ ਰੰਗ ਜੁੱਧ ਅਖਾੜਾ ਪਾਉਂਦਾ ਹੈ।
ਭਿਖ ਭਾਨੂ ਕਰ ਤੁਭ ਸੰਭਾਰੇ,
ਭਾਰੀ ਭਾਨੂ ਜੀ ਨੇ ਵੇਖਿਆ ਵੀ ਆਹ ਜਰਨੈਲ ਜਿਹੜਾ ਸਾਹਮਣੇ ਪਠਾਨ ਆਉਂਦਾ, ਬੜੇ ਨੁਕਸਾਨ ਕਰ ਰਿਹਾ ਸਾਡਾ ਸਿੱਖਾਂ ਦਾ, ਬਹੁਤ ਸਾਰੇ ਸਿੱਖਾਂ ਨੂੰ ਜ਼ਖਮੀ ਕਰ ਰਿਹਾ। ਤੋ ਭਾਈ ਸਾਹਿਬ, ਭਾਈ ਭਾਨੂ ਜੀ ਨੇ ਆਪਣੀ ਬੰਦੂਕ ਸੰਭਾਲੀ। ਉਸ ਵਕਤ ਭਾਈ ਭਾਨੂ ਜੀ ਨੇ ਆਪਣੀ ਬੰਦੂਕ ਸੰਭਾਲ ਕੇ,
ਤੋੜਾ ਜੜਿਓ ਮੋਰ ਕਲਮਾਏ,
ਉਹਦਾ ਤੋੜਾ ਜੜਿਆ ਪਿਛਲੇ ਪਾਸਿਓ, ਤੇ ਉਹਦੀ ਕਲਾ ਦੇ ਉੱਤੇ, ਬੰਦੂਕ ਦੀ ਕਲਾ ਦੇ ਉੱਤੇ ਆਪਣੀ ਉਂਗਲ ਟਿਕਾਈ ਹੈ।
ਗੈ ਸਿਰ ਪੋਸ ਉਘਾੜ ਪਲੀਤਾ,
ਸਿਰ ਪੋਸ ਉਘਾੜ ਕੇ ਪਲੀਤਾ ਤੁਖਾਇਆ ਹੈ।
ਆਏ ਕੁਦਾਏ ਫਿਰ ਉਹ ਡਿਗਤਾਏ,
ਕਹਿੰਦੇ ਫਿਰ ਘੋੜਾ ਕੁਦਾ ਕੇ ਫੇਰਿਆ, ਤੇ ਘੋੜਾ ਕੁਦਾ ਕੇ ਫੇਰ ਕੇ ਭਾਈ ਭਾਨੂ ਜੀ ਸ਼ਮਸ਼ ਖਾਨ ਦੇ ਨੇੜੇ ਆਏ ਨੇ, ਜਿੱਥੇ ਚੰਗੀ ਤਰ੍ਹਾਂ ਨਿਸ਼ਾਨਾ ਲਾਇਆ ਜਾ ਸਕੇ। ਉਸ ਜਗ੍ਹਾ ਤੇ ਭਾਈ ਭਾਨੂ ਜੀ ਸ਼ਮਸ਼ ਖਾਨ ਦੇ ਘੋੜੇ ਦੇ ਕੋਲ ਆਏ ਹਨ।
ਦੰਭ ਤੁਪਕ ਕੜਕੀ ਤਰਤਾ ਜਿਮ,
ਕਹਿੰਦੇ ਜਦੋਂ ਪਲੀਤਾ ਤੁਖਾਇਆ, ਕਲਾ ਦੱਬੀ, ਪਟਾਕ ਦੇ ਕੇ ਆਵਾਜ਼ ਆਈ ਗੋਲੀ ਦੇ ਚੱਲਣ ਦੀ, ਦੰਭ ਦੇ ਕਰਕੇ ਗੋਲੀ ਦੀ ਆਵਾਜ਼ ਆਈ ਤੇ ਗੋਲੀ ਚੱਲੀ।
ਲਗੀ ਤੁਰੰਗ ਭੰਗ ਹੋਏ ਜਾਏ,
ਜਦੋਂ ਗੋਲੀ ਚੱਲੀ, ਬਿਜਲੀ ਦੇ ਕੜਾਕ ਦੇ ਸਮਾਨ ਕੜਕਣ ਦੀ ਆਵਾਜ਼ ਆਈ। ਉਹ ਗੋਲੀ ਜਦੋਂ ਚੱਲੀ ਭਾਈ ਭਾਨੂ ਦੀ ਬੰਦੂਕ ਚੋਂ, ਸ਼ਮਸ਼ ਖਾਨ ਦੇ ਘੋੜੇ ਦੇ ਮੱਥੇ ਵਿਚ ਜਾ ਕੇ ਵੱਜੀ। ਉਸੇ ਵਕਤ ਸ਼ਮਸ਼ ਖਾਨ ਦਾ ਘੋੜਾ ਉਹ ਜ਼ਖਮੀ ਹੋ ਕੇ ਜ਼ਮੀਨ ਤੇ ਡਿੱਗ ਪਿਆ।
ਓਏ ਮੁਖ ਪਾਰ ਗਿਰਿਓ ਤੈਂ ਦਿਖ ਕੈ,
ਘੋੜੇ ਦੇ ਮੱਥੇ ਦੇ ਉੱਤੇ ਗੋਲੀ ਵੱਜੀ ਨਾ ਸ਼ਮਸ਼ ਖਾਨ ਦੇ, ਘੋੜਾ ਮਰ ਗਿਆ, ਜ਼ਮੀਨ ਤੇ ਮੂੰਹ ਭਰਨੇ ਘੋੜਾ ਡਿੱਗਾ, ਤੇ ਸ਼ਮਸ਼ ਖਾਨ ਵੀ ਉੱਤੇ ਬੈਠਾ ਮੂੰਹ ਭਰਨੇ ਹੋ ਕੇ ਜ਼ਮੀਨ ਤੇ ਡਿੱਗ ਪਿਆ।
ਸ਼ਮਸ਼ ਖਾਨ ਤਾਂ ਤੂਰਨ ਵਾਏ,
ਸ਼ਮਸ਼ ਖਾਨ ਸੂਰਮਾ ਸੀ, ਫੁਰਤੀਲਾ ਸੀ, ਸਰੀਰ ਕਰਕੇ ਛੋੜਾ ਸੀ। ਕਹਿੰਦੇ ਘੋੜੇ ਤੋਂ ਡਿੱਗਦਿਆਂ ਡਿੱਗਦਿਆਂ ਇਹਨੇ ਆਪਣਾ ਆਪ ਸੰਭਾਲ ਲਿਆ। ਜਦੋਂ ਘੋੜਾ ਮਰ ਗਿਆ ਤੇ ਘੋੜਾ ਡਿੱਗ ਪਿਆ ਥੱਲੇ, ਇਹ ਡਿੱਗਦਾ ਡਿੱਗਦਾ ਇਹਨੇ ਆਪਣਾ ਆਪ ਸੰਭਾਲ ਲਿਆ ਤੇ ਪੈਰਾਂ ਤੇ ਹੋ ਗਿਆ।
ਰੁਪਿਓ ਪਾਏ ਅਰ ਖਾਵ ਖਾਏ ਨਾ,
ਪੈਰਾਂ ਤੇ ਖਲੋ ਗਿਆ, ਜ਼ਖਮੀ ਨਹੀਂ ਹੋਇਆ। ਨਹੀਂ ਤੇ ਘੋੜੇ ਤੋਂ ਡਿੱਗ ਜੇ ਬੰਦਾ ਜ਼ਖਮੀ ਹੋ ਜਾਂਦਾ, ਪਰ ਇਹ ਜ਼ਖਮੀ ਨਹੀਂ ਹੋਇਆ, ਇਹ ਪੈਰਾਂ ਤੇ ਆ ਕੇ ਖਲੋ ਗਿਆ, ਤੇ ਇਹਨੇ ਸਰੀਰ ਤੇ ਕੋਈ ਜ਼ਖਮ ਨਹੀਂ ਖੜਦਾ।
ਕਰਤ ਦਾਵ ਤੇ ਵਾਰ ਫਿਰੰਤ,
ਔਰ ਬੜੇ ਦਾਵ ਦੇ ਨਾਲ ਵਾਰ ਕਰਦਾ, ਬੜੇ ਦਾਅ ਤੱਕ ਕੇ ਵਾਰ ਫਿਰ ਫਿਰ ਕੇ ਕਰਦਾ ਹੈ।
ਭਾਨੂ ਕਰਤ ਥੱਕਿਓ ਚਾਤੁਰਤਾ,
ਭਾਈ ਸਾਹਿਬ, ਭਾਈ ਭਾਨੂ ਜੀ ਹੁਣ ਨਿਸ਼ਾਨਾ ਲਾਉਂਦੇ ਨੇ ਬੰਦੂਕ ਦਾ, ਵੀ ਦੂਜੀ ਗੋਲੀ ਮਾਰਾਂ ਤੇ ਸ਼ਮਸ਼ ਖਾਨ ਦਾ ਵੀ ਕੀਰਤਨ ਸੋਹਲਾ ਫੜਦੇ ਆ, ਇਹਨੂੰ ਵੀ ਮਾਰ ਮੁਕਾਵਾਂ। ਪਰ ਭਾਈ ਭਾਨੂ ਜੀ ਜਦੋਂ ਗੋਲੀ ਚਲਾਇਆ ਕਰਨ, ਕਦੇ ਸੱਜੇ ਹੋ ਜਾਇਆ ਕਰੇ, ਕਦੇ ਖੱਬੇ ਹੋ ਜਾਇਆ ਕਰੇ, ਬਚ ਜਾਇਆ ਕਰੇ।
ਨਹੀਂ ਸ਼ਸਤਰ ਖਾਇਓ ਪਰਮੰਤ,
ਸ਼ਸਤਰ ਭਾਈ ਭਾਨੂ ਜੀ ਨੇ ਗੋਲੀਆਂ ਚਲਾਈਆਂ, ਤੀਰ ਚਲਾਏ, ਪਰ ਇਹ ਬਚਦਾ ਹੀ ਰਿਹਾ ਬੜੇ, ਕਿਉਂਕਿ ਪੈਰਾਂ ਦੇ ਉੱਤੇ ਫੁਰਤੀਲਾ ਸੀ, ਕਦੇ ਸੱਜੇ ਹੋ ਜਾਂਦਾ ਸੀ ਕਦੇ ਖੱਬੇ ਹੋ ਜਾਂਦਾ ਸੀ। ਏਦਾਂ ਭਾਈ ਭਾਨੂ ਜੀ ਦੇ ਚਲਾਏ ਤੀਰਾਂ ਤੇ ਗੋਲੀਆਂ ਤੋਂ ਕਾਫੀ ਸਮਾਂ ਬਚਦਾ ਰਿਹਾ।
ਦੋਏ ਦਿਸ਼ਕੇ ਜੋਧਾ ਅਵਲੋਕਤ,
ਉਹਨਾਂ ਦਾ ਜੰਗ ਹੋ ਰਿਹਾ ਹੁਣ, ਬਾਕੀ ਸਾਰੇ ਖਲੋ ਗਏ ਨੇ ਤੇ ਦੋਵਾਂ ਪਾਸਿਆਂ ਦੇ ਸੂਰਮੇ, ਇਹਨਾਂ ਦੋਵਾਂ ਸੂਰਮਿਆਂ ਦਾ ਜੰਗ ਵੇਖਦੇ ਨੇ। ਇੱਕ ਪਾਸੇ ਭਾਈ ਭਾਨੂ ਘੋੜੇ ਤੇ ਸਵਾਰ ਨੇ ਤੇ ਦੂਜੇ ਪਾਸੇ ਸ਼ਮਸ ਖਾਨ ਪੈਰਾਂ ਦੇ ਉੱਤੇ ਜ਼ਮੀਨ ਤੇ ਖਲੋਤਾ ਹੈ। ਦੋਵੇਂ ਸੂਰਮੇ ਲੜ ਰਹੇ ਨੇ, ਦੋਵਾਂ ਪਾਸਿਆਂ ਦੀਆਂ ਫੌਜਾਂ ਵੇਖ ਰਹੀਆਂ ਨੇ।
ਕਰਤ ਵਾਰ ਆਪ ਬਚੰਤ,
ਉਹ ਵੀ ਅੱਗੋਂ ਵਾਰ ਕਰਦਾ, ਗੋਲੀਆਂ ਚਲਾਉਂਦਾ, ਕਹਿੰਦੇ ਏਦਾਂ ਵਾਰ ਕਰਕੇ ਆਪਣਾ ਆਪ ਬਚਾਉਂਦੇ ਹਨ।
ਨਟ ਜਿਮ ਫੰਦਤ ਖੜਗ ਨਚਾਵਤ,
ਨਟ ਵਾਂਗੂ ਦੌੜਦਾ ਜਿਵੇਂ ਨਟ ਬਾਜੀਆਂ ਪਾਉਂਦਾ, ਏਦਾਂ ਨਟ ਵਾਂਗਰ ਦੌੜਦਾ ਤੇ ਖੜਗ ਆਪਣੀ ਪੇਗ ਨਚਾਉਂਦਾ ਹੈ।
ਟੁਕੈ ਨਿਕਟ ਪਟ ਕਾਟ ਗ੍ਰੰਥ,
ਜੇ ਕੋਈ ਹੋਰ ਸੂਰਮਾ ਨੇੜੇ ਆਉਂਦਾ ਨਾ ਸ਼ਮਸ਼ ਖਾਨ ਦੇ, ਤੇ ਸ਼ਮਸ਼ ਖਾਨ ਉਹਨੂੰ ਕੱਟ ਦਿੰਦਾ। ਏਡਾ ਦਲੇਰ ਆਪਣੇ ਆਪ ਨੂੰ ਸਾਬਤ ਕਰ ਰਿਹਾ।
ਭਾਨੂ ਚੱਪਿਓ ਤੁਫੰਗ ਚਲੈਨੈ,
ਭਾਈ ਭਾਨੂ ਜੀ ਖਿੱਚ ਗਏ ਹੁਣ, ਜਦੋਂ ਬੰਦੂਕ ਦੀਆਂ ਪੰਜ ਚਾਰ ਗੋਲੀਆਂ ਖਾਲੀ ਚਲੀਆਂ ਗਈਆਂ ਨਾ, ਤੇ ਭਾਈ ਭਾਨੂ ਜੀ ਖਿੱਚ ਗਏ ਹੁਣ। ਭਾਈ ਭਾਨੂ ਜੀ ਨੇ ਵੇਖਿਆ ਵੀ ਬੰਦੂਕ ਦੀ ਗੋਲੀ ਦੇ ਨਾਲ ਗੱਲ ਨਹੀਂ ਬਣਨੀ, ਖਿੱਚ ਗਏ ਭਾਈ ਭਾਨੂ ਜੀ, ਬੀਰਸ ਵਿੱਚ ਆ ਗਏ।
ਅਲਗਵਾਰ ਕੋ ਦਾਵ ਨਾ ਪਾਏ,
ਕਹਿੰਦੇ ਵੀ ਹੁਣ ਇਹਦੇ ਨਾਲ ਤੇਗ ਦੀ ਜੰਗ ਕਰਨੀ ਪੈਣੀ ਹੈ, ਤੇਗ ਦੇ ਨਾਲ ਹੁਣ ਸਾਹਮਣੇ ਜੰਗ ਦੇ ਮੈਦਾਨ ਚ ਆਉਣਾ ਪੈਣਾ, ਕਿਉਂਕਿ ਜਿਹੜੇ ਹੋਰ ਸੂਰਮੇ ਦੇ ਨਾਲ ਲੜ ਰਹੇ ਨੇ ਤੇਗ ਦੇ ਨਾਲ, ਕਿਸੇ ਨੂੰ ਦਾ ਥੱਲੇ ਨਹੀਂ ਆਉਣ ਦਿੰਦਾ, ਜ਼ਖਮੀ ਕਰਕੇ ਕਰ ਕਰਕੇ ਪਰੇ ਸੁੱਟੀ ਜਾ ਰਿਹਾ।
ਤਜ ਤੁਰੰਗ ਤਿਸਕੇ ਸਮ ਉਪਰ,
ਭਾਈ ਭਾਨੂ ਨੇ ਛਾਲ ਮਾਰੀ, ਘੋੜੇ ਤੋਂ ਥੱਲੇ ਆ ਗਏ ਪੈਦਲ, ਤੇ ਘੋੜੇ ਤੋਂ ਛਾਲ ਮਾਰ ਕੇ ਜ਼ਮੀਨ ਦੇ ਉੱਤੇ ਪੈਰਾਂ ਦੇ ਉੱਤੇ ਭਾਈ ਭਾਨੂ ਜੀ ਆ ਕੇ ਖਲੋ ਗਏ।
ਖਰੋ ਪਯੋ ਚਿਤ ਚੌਂਪ ਬਡਾਏ,
ਬੜਾ ਚਾਉ ਹੈ ਲੜਨ ਦਾ ਵੀ, ਹੁਣ ਸ਼ੌਂਕ ਹੈ ਮਨ ਦੇ ਵਿੱਚ ਲੜਨ ਦਾ, ਵੀ ਰਸ ਦੇ ਵਿੱਚ ਰੰਗੇ ਹੋਏ ਭਾਈ ਭਾਨੂ ਜੀ ਬੜੇ ਚਾਉ ਨਾਲ ਸ਼ਮਸ਼ ਖਾਨ ਦਾ ਮੁਕਾਬਲਾ ਕਰਨਾ ਚਾਹੁੰਦੇ ਨੇ।
ਖੈਂਚ ਖੜਗ ਖਰ ਤਾਲ ਸੰਭਾਰੇ,
ਭਾਈ ਸਾਹਿਬ ਨੇ ਮਿਆਨ ਚ ਸੜਕ ਦੇ ਕੇ ਤਿੱਖੀ ਤੇਗ ਕਿਰਪਾਨ ਕੱਢੀ ਹੈ, ਢਾਲ ਹੱਥ ਦੇ ਵਿੱਚ ਸੰਭਾਲੀ ਹੈ, ਇੱਕ ਹੱਥ ਚ ਢਾਲ ਤੇ ਦੂਜੀ ਚ ਕਿਰਪਾਨ ਲੈ ਕੇ ਭਾਈ ਸਾਹਿਬ ਜੀ ਵੀ ਰਸ ਵਿੱਚ ਰੰਗੇ ਭਾਈ ਭਾਨੂ ਜੀ ਸੰਭਾਲ ਕੇ ਆਏ ਨੇ ਸਾਹਮਣੇ।
ਕਯੋ ਨਾ ਜਾਣ ਦਿਓ ਕਿਸ ਥਾਏ,
ਭਾਈ ਸਾਹਿਬ ਭਾਈ ਭਾਨੂ ਜੀ ਨੇ ਆ ਕੇ ਲਲਕਾਰਾ ਮਾਰਿਆ, ਠਹਿਰ ਜਾਓ ਗੀਦੀਆ ਕਾਇਰਾ, ਹੁਣ ਤੈਨੂੰ ਮੈਂ ਕਿਤੇ ਜਾਣ ਨਹੀਂ ਦੇਣਾ, ਹੁਣ ਤੈਨੂੰ ਮੈਂ ਕਿਤੇ ਨੱਠਣ ਨਹੀਂ ਦੇਣਾ, ਖਲੋਤਾ ਰਹੀ ਹੁਣ ਇਸੇ ਜਗ੍ਹਾ ਦੇ ਉੱਤੇ।
ਗਨਪਟ ਮਾਰਨ ਤੋਂ ਅਬ ਪਲਟਾ,
ਮੇਰੇ ਸੂਰਮਿਆਂ ਨੂੰ ਮਾਰਨ ਦਾ ਪਲਟਾ ਤੇਰੇ ਸਿਰ ਤੇ ਹੈ, ਤੂੰ ਮੇਰੇ ਕਈ ਸੂਰਮੇ ਮਾਰੇ ਨੇ, ਮੇਰੇ ਕਈ ਸੂਰਮਿਆਂ ਨੂੰ ਤੂੰ ਜ਼ਖਮੀ ਕਰ ਬੈਠਾ ਸ਼ਮਸ਼ ਖਾਨ, ਹੁਣ ਤੇਰੇ ਸਿਰ ਦੇ ਉੱਤੇ ਮੇਰਾ ਉਹ ਬਦਲਾ ਹੈ।
ਜਿਉਂ ਛਿਨਕ ਮੈਂ ਤੋ ਉਥਲਾਏ,
ਬਸ ਇੱਕ ਛਿਨ ਦੇ ਵਿੱਚ ਤੈਨੂੰ ਉਥਲਾ ਕੇ ਜ਼ਮੀਨ ਤੇ ਸੁੱਟਾਂਗਾ, ਔਰ ਤੇਰੇ ਕੋਲੋਂ ਮੈਂ ਆਪਣੇ ਮਰੇ ਹੋਏ ਤੇ ਜ਼ਖਮੀ ਹੋਏ ਸੂਰਮਿਆਂ ਦਾ ਬਦਲਾ ਲਵਾਂਗਾ।
ਸ਼ਮਸ਼ ਖਾਨ ਤੁਨ ਖੁਨ ਸੀ ਮਾਨੇ,
ਕਹਿੰਦੇ ਸ਼ਮਸ਼ ਖਾਨ ਵੀ ਬੜਾ ਸੂਰਮਾ ਸੀ, ਭਾਈ ਭਾਨੂ ਜੀ ਦਾ ਇਹ ਲਲਕਾਰਾ ਸੁਣ ਕੇ ਉਸ ਵਕਤ ਉਹਨੇ ਵੀ ਖੁਰਸ ਖਾਧੀ, ਬੜੇ ਕ੍ਰੋਧ ਵਿੱਚ ਆ ਕੇ ਮਾਨੀ ਬੜਾ ਹੰਕਾਰੀ ਸ਼ਮਸ਼ ਖਾਨ ਬੋਲਿਆ,
ਕਿਆ ਗਵਾਰ ਗੀਦੀ ਮਕਦੂਰ,
ਤੂੰ ਕੀ ਏ ਗਵਾਰ ਮੇਰੇ ਸਾਹਮਣੇ। ਭਾਈ ਭਾਨੂ ਨੂੰ ਕਹਿੰਦਾ ਲਲਕਾਰ ਕੇ ਅੱਗੋਂ ਸ਼ਮਸ਼ ਖਾਨ, ਕਹਿੰਦਾ ਕਿਆ ਗਵਾਰ ਗੀਦੀ, ਤੂੰ ਗੀਦੀ ਗਵਾਰ ਕਪਟੀ ਕੀ ਏ ਮੇਰੇ ਸਾਹਮਣੇ।
ਮਮ ਤੁਰੰਗ ਕੋ ਪਲਟਾ ਤਵ ਸਿਰ,
ਮੇਰਾ ਘੋੜਾ ਮਾਰਿਆ ਨਾ, ਮੇਰੇ ਘੋੜੇ ਦਾ ਬਦਲਾ ਤੇਰੇ ਸਿਰ ਤੇ ਆ, ਮੈਂ ਉਹ ਤੇਰੇ ਕੋਲੋਂ ਲੈਣਾ।
ਕੈਤ ਮਿਲੇ ਤਤਕਾਲ ਅਦੂਰ,
ਏਦਾਂ ਆਪਸ ਵਿੱਚ ਇੱਕ ਦੂਜੇ ਨੂੰ ਲਲਕਾਰਦਿਆਂ ਹੋਏ ਆਪਸ ਵਿੱਚ ਮਿਲ ਗਏ, ਤੇ ਜਿਹੜੀਆਂ ਦੂਰੀਆਂ ਸੀ ਵਿਚਕਾਰ ਦੀਆਂ ਮਿਟ ਗਈਆਂ ਤੇ ਨੇੜੇ ਹੋ ਗਏ, ਢਾਲਾਂ ਹੱਥਾਂ ਵਿੱਚ ਪੜੀਆਂ ਤੇਗਾਂ ਦੇ ਵਾਰ ਕਰਨ ਲੱਗੇ ਹਨ।
ਖਾਨ ਖੜਗ ਖਰ ਵਾਰ ਪ੍ਰਾਰਿਓ,
ਭਾਈ ਭਾਨੂ ਨੇ ਆਖਿਆ ਵਾਰ ਕਰ ਲੈ ਸ਼ਮਸ਼ ਖਾਨ, ਕਿਤੇ ਮੁੜ ਕੇ ਤੇਰੇ ਮਨ ਦੀ ਰੀਝ ਮਨ ਚ ਨਾ ਰਹਿ ਜੇ ਕਿ ਮੈਨੂੰ ਵਾਰ ਕਰਨ ਦਾ ਮੌਕਾ ਨਹੀਂ ਮਿਲਿਆ, ਪਹਿਲਾਂ ਵਾਰ ਤੂੰ ਕਰ। ਕਹਿੰਦੇ ਉਸ ਵੇਲੇ ਸ਼ਮਸ਼ ਖਾਨ ਨੇ ਆਪਣਾ ਵਾਰ ਕੀਤਾ ਹੈ। ਭਾਈ ਸਾਹਿਬ ਭਾਈ ਭਾਨੂ ਜੀ ਨੇ ਉਹ ਵਾਰ ਆਪਣੀ ਢਾਲ ਤੇ ਰੋਕ ਲਿਆ, ਢਾਲ ਤੇ ਰੋਕ ਕੇ ਉਹਦਾ ਵਾਰ ਨਿਸ਼ਫਲ ਕਰ ਦਿੱਤਾ।
ਫੁਲਾਨੀ ਉੱਪਰ ਲੱਗਿਓ ਫੁਲਾਦੇ,
ਉਹਦੀ ਕਿਰਪਾਨ ਸੀ ਫੁਲਾਦੀ, ਫੁਲਾਦ ਦੀ ਕਿਰਪਾਨ ਦੀ ਇੱਕ ਕਮੀ ਹੁੰਦੀ ਹੈ ਵੀ ਜੋ ਜ਼ੋਰ ਦੀ ਵਾਜੇ ਤਾਂ ਟੁੱਟ ਜਾਂਦੀ ਹੈ, ਫੁਲਾਦ ਟੁੱਟ ਜਾਂਦਾ ਛੇਤੀ, ਫੁਲਾਦੀ ਕਿਰਪਾਨ ਸੀ। ਜਦੋਂ ਭਾਈ ਭਾਨੂ ਦੀ ਢਾਲ ਦਾ ਉੱਤੇ ਜਿਹੜਾ ਫੁੱਲ ਹੁੰਦਾ, ਫੁੱਲ ਦੇ ਨਾਲ ਜਦੋਂ ਉਹਦੀ ਕਿਰਪਾਨ ਟੇਢੀ ਹੋ ਕੇ ਵੱਜੀ,
ਟੁੱਟ ਗਏ ਹੋਏ ਰਤ ਸਭ ਸੂਰ,
ਕਹਿੰਦੇ ਉਹਦੀ ਕਿਰਪਾਨ ਟੁੱਟ ਗਈ, ਸ਼ਮਸ਼ ਖਾਨ ਦੀ ਕਿਰਪਾਨ ਟੁੱਟ ਗਈ, ਸਾਰੇ ਸੂਰਮੇ ਨੇੜੇ ਤੇੜੇ ਖੜੇ ਵੇਖ ਰਹੇ ਸਨ।
ਭਾਨੂ ਉਚਲਤ ਕਰਾ ਚੂਲ ਗਏ,
ਵਾਰ ਕਰਨ ਦਾ ਮੌਕਾ ਸੀ ਭਾਈ ਭਾਨੂ ਦਾ, ਭਾਈ ਭਾਨੂ ਜੀ ਪੈਰਾਂ ਤੇ ਉਛਲੇ, ਉਛਲ ਕੇ ਉਸ ਵੇਲੇ ਆਪਣੀ ਕਰਾ ਚੋਲ ਕਿਰਪਾਨ ਹੱਥ ਵਿਚ ਸੰਭਾਲੀ,
ਬਲ ਤੇ ਪਰੇ ਉਤਾਏ ਪਰ ਜਾਏ,
ਬੜੇ ਬਲ ਨਾਲ ਜਿਵੇਂ ਸ਼ੇਰ ਝਪਟ ਮਾਰਦਾ ਨਾ, ਸ਼ੇਰ ਵਾਂਗੂ ਝਪਟ ਮਾਰ ਕੇ ਬੜੇ ਬਲ ਨਾਲ ਭਾਈ ਭਾਨੂ ਜੀ ਨੇ ਤੇਗ ਦਾ ਵਾਰ ਕੀਤਾ।
ਕਰੇ ਉਪਰਾਰ ਸਿਕੰਦਨ ਉਪਰ,
ਮੋਢੇ ਦੇ ਉੱਤੇ ਜਿੱਥੇ ਖੱਬੇ ਸੱਜੇ ਪਾਸੇ ਮੋਢਾ ਹੁੰਦਾ ਹੈ, ਮੋਢੇ ਦੇ ਕੋਲ ਧੋਣ ਦੇ ਨਾਲ ਜਿੱਥੇ ਉਪਰਲੇ ਪਾਸੇ ਪਸਲੀ ਹੰਸ ਹੁੰਦਾ, ਹੰਸ ਵਾਲੀ ਥਾਂ ਦੇ ਉੱਤੇ ਮੋਢੇ ਦੇ ਉੱਤੇ ਵਾਰ ਕੀਤਾ ਭਾਈ ਭਾਨੂ ਜੀ ਨੇ।
ਭਇਓ ਜਿਵੇਂ ਉਹ ਸਮਤਲ ਘਾਏ,
ਮੋਢੇ ਤੋਂ ਵਾਰ ਕੀਤਾ ਤੇਗ ਜਨੇਊ ਵਾਂਗੂ, ਜਿਵੇਂ ਜਨੇਊ ਨੀ ਪਾਇਆ ਹੁੰਦਾ ਗਲ ਚ, ਜਨੇਊ ਵਾਰ ਕਹਿੰਦੇ ਨੇ, ਕਹਿੰਦੇ ਮੋਢੇ ਤੇ ਵਾਰ ਕੀਤਾ, ਉਹ ਤੇਗ ਨਿਕਲ ਕੇ ਥੱਲਿਓ ਵੱਖੀ ਵਿਚ ਆ ਗਈ ਸ਼ਮਸ਼ ਖਾਨ ਦੇ ਸਰੀਰ ਦੇ ਦੋ ਹਿੱਸੇ ਹੋ ਗਏ, ਦੋ ਹਿੱਸਿਆਂ ਵਿਚ ਵੰਡਿਆ ਗਿਆ।
ਗਿਰਿਓ ਪਠਾਨ ਪਿਖਿਓ ਗੰਨ ਤੁਰਕਨ,
ਖਾਨ ਡਿੱਗ ਪਿਆ ਜ਼ਮੀਨ ਤੇ ਦੋ ਹਿੱਸੇ ਹੋ ਗਿਆ, ਜਨੇਊ ਵਾਰ ਕੀਤਾ ਇਹੋ ਜਿਹੇ ਜ਼ੋਰ ਨਾਲ ਉਛੜ ਕੇ, ਕਹਿੰਦੇ ਦੋ ਹਿੱਸਿਆਂ ਚ ਵੰਡਿਆ ਗਿਆ, ਇਹਦਾ ਧੜ ਪਸਲੀਆਂ ਸਮੇਤ ਹੱਡੀਆਂ ਸਮੇਤ ਚੀਰਿਆ ਗਿਆ। ਉਸ ਵਕਤ ਦੇ ਨਾਲ ਦਿਆਂ ਤੁਰਕਾਂ ਨੇ ਜਦੋਂ ਵੇਖਿਆ,
ਇੱਕ ਵਾਰ ਆਏ ਹਰੀ ਰਾਏ,
ਉਹ ਮੇਰੀ ਸਾਰੇ ਆ ਗਏ ਚਾਰੇ ਪਾਸਿਓਂ ਭਾਈ ਭਾਨੂ ਜੀ ਨੂੰ ਘੇਰਾ ਪਾਉਣ ਵਾਸਤੇ,
ਤੁਮਰ ਤੀਰਨ ਤਬਰ ਤੁਫੰਗਨ,
ਤਬਰ ਮਾਰਿਆ ਕਿਸੇ ਬਰਛੀ, ਕਿਸੇ ਨੇ ਤੀਰ, ਕਿਸੇ ਨੇ ਬੰਦੂਕ ਦੀ ਗੋਲੀ ਚਲਾਈ,
ਅਨਵਰ ਸਹਿਤ ਸ਼ਸਤਰ ਸਮਗਾਏ,
ਅਨਵਰ ਖਾਂ ਵੀ ਨਾਲ ਸੀ, ਉਹਨੇ ਵੀ ਕਈ ਸ਼ਸਤਰ ਚਲਾਏ,
ਕਰੇ ਪ੍ਰਹਾਰ ਚਲਿਓ ਨਾ ਪਾਨੋ,
ਬੜੇ ਵਾਰ ਕੀਤੇ ਪਰ ਭਾਈ ਭਾਨੂ ਜੀ ਬਚਦੇ ਰਹੇ, ਕਈ ਵਾਰਾਂ ਤੋਂ ਬਚੇ, ਅਨੇਕਾਂ ਸ਼ਸਤਰਾਂ ਅਸਤਰਾਂ ਤੋਂ ਬਚ ਕੇ ਤੁਰਕਾਂ ਨੂੰ ਵੱਢਦੇ ਚਲੇ ਗਏ।
ਉਮਰ ਮਾਰਿਓ ਅਨਵਰ ਖਾਨ,
ਫਿਰ ਅਨਵਰ ਖਾਨ ਨੇ ਉਸ ਵੇਲੇ ਬਰਛੀ ਮਾਰੀ,
ਕਦ ਖੜਕ ਤੇ ਮਿਸਲ ਕਰਕੇ,
ਭਾਈ ਭਾਨੂ ਜੀ ਨੇ ਕਿਰਪਾਨ ਦੇ ਨਾਲ ਉਹਦੀ ਬਰਛੀ ਜਿਹੜੀ ਸੀ ਉਹ ਵੱਢ ਦਿੱਤੀ, ਕੱਟ ਕੇ ਪਰੇ ਸੁੱਟ ਦਿੱਤੀ,
ਅਪਰ ਮਲੇਚਨ ਕੇ ਕਰ ਜਾਨ,
ਕੋਲ ਜਾ ਕੇ ਹੋਰ ਵੀ ਕਈ ਮਲੇਛਾਂ ਨੇ ਕਿਸੇ ਦੀ ਧੋਣ ਵੱਢੀ, ਕਿਸੇ ਦੀ ਬਾਂਹ, ਕਿਸੇ ਦੀ ਲੱਤ, ਕਿਸੇ ਦਾ ਕਲੇਜਾ ਪਰੋ ਸੁੱਟਿਆ ਹੈ।
ਨਿਕਟ ਨਾ ਪਹੁੰਚੇ ਤਰਾਸ ਤਰਕ ਕਰ,
ਜਿੰਨੇ ਤੁਰਕ ਨੇ ਡਰਦੇ ਮਾਰੇ ਕੋਲ ਨੀ ਪੇ ਜਾਂਦੇ, ਕੋਲ ਨੀ ਪੇ ਹੋ ਰਹੇ, ਕੋਲ ਕੌਣ ਜਾਵੇ,
ਰੁਪਿਓ ਵੀਰ ਫਿਰ ਰਿਓ ਮੈਦਾਨ,
ਜੰਗ ਦੇ ਮੈਦਾਨ ਚ ਰੁਪ ਕੇ ਸੂਰਮਾ ਕੱਲਾ ਖੜਿਆ, ਘੇਰਿਆ ਆਲੇ ਦੁਆਲੇ ਤੁਰਕਾਂ ਦਾ ਘੇਰਾ ਸੀ, ਬਚਕਾਰ ਕੱਲਾ ਸੂਰਮਾ ਗੁਰੂ ਕਾ ਸਿੱਖ ਭਾਈ ਭਾਨੂ ਖੜਿਆ, ਕੋਈ ਨੇੜੇ ਹੋਣ ਦਾ ਹੌਸਲਾ ਨੀ ਕਰ ਰਿਹਾ,
ਤਾਕ ਤੁਪਕ ਕੀ ਹਤੀ ਦੁਗੁਲਕਾ,
ਚਾਰ ਇੱਕ ਪਿਛਲੇ ਪਾਸਿਓ ਕਾਇਰ ਨੇ ਗੀਦੀ ਨੇ ਛੁਪ ਕੇ, ਕਹਿੰਦੇ ਬੰਦੂਕ ਦੇ ਵਿਚ ਦੋ ਗੋਲੀਆਂ ਪਾ ਕਰਕੇ ਤੱਕ ਕੇ ਨਿਸ਼ਾਨਾ ਚਲਾਇਆ,
ਲਗੀ ਸੀਸ ਤੁਰਨ ਅਨ ਪ੍ਰਾਨ,
ਭਾਈ ਭਾਨੂ ਜੀ ਦੇ ਸਿਰ ਦੇ ਵਿਚ ਗੋਲੀਆਂ ਦੋਵੇਂ ਵੱਜੀਆਂ, ਆਖਿਰਕਾਰ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡਾ, ਖੇਤ ਦੇ ਬਚਨਾਂ ਤੇ ਪਹਿਰਾ ਦਿੰਦਿਆਂ ਆਪਣਾ ਆਪਾ ਭਾਈ ਭਾਨੂ ਜੀ ਗੁਰੂ ਤੋਂ ਕੁਰਬਾਨ ਕਰਕੇ ਸ਼ਹਾਦਤ ਦਾ ਜਾਮ ਪੀ ਗਏ।
ਦੋਏਰਾ ਸ਼ਮਸ ਖਾਨ ਗਨ ਤੁਰਕ ਜੁੱਤ ਮਾਰ ਮਰਿਓ ਰਣ ਖੇਤ,
ਸ਼ਮਸ਼ ਖਾਨ ਨੂੰ ਮਾਰ ਕੇ, ਅਨੇਕਾਂ ਤੁਰਕਾਂ ਨੂੰ ਮਾਰ ਕੇ ਭਾਈ ਸਾਹਿਬ ਭਾਈ ਭਾਨੂ ਜੀ ਮੁੜ ਕੇ ਆਪ ਵੀ ਸ਼ਹੀਦ ਹੋ ਗਏ।
ਗਇਓ ਸੁਰਗ ਸੁਰ ਬਦੂ ਜੁੱਤ ਅਤ ਆਨੰਦ ਸਮੇਤ,
ਭਾਈ ਭਾਨੂ ਜੀ ਸੱਚ ਖੰਡ ਗੁਰੂ ਸਾਹਿਬ ਦੇ ਸਰੂਪ ਦੇ ਵਿਚ ਜਾ ਕੇ ਅਭੇਦ ਹੋ ਗਏ। ਹੁਣ ਹੂਰਾਂ ਸਰਨ ਤਬੀਜ ਨੂੰ ਘੱਤ ਘੇਰ ਖਲੋਈਆਂ, ਇਸ ਤਰ੍ਹਾਂ ਸੂਰਮਿਆਂ ਦਾ ਬੜਾ ਸਤਿਕਾਰ ਹੁੰਦਾ, ਬੜੇ ਸਤਿਕਾਰ ਨਾਲ ਬੈਕੁੰਠ ਦੇ ਵਿਚ ਭਾਈ ਸਾਹਿਬ ਭਾਈ ਭਾਨੂ ਜੀ ਗੁਰੂ ਚਰਨਾਂ ਚ ਜਾ ਬਿਰਾਜੇ ਨੇ। ਜਿਸ ਪ੍ਰਕਾਰ ਨਾਲ ਸਤਿਗੁਰੂ ਜੀ ਦੇ ਹੋਰ ਸੂਰਮੇ ਜੰਗ ਦੇ ਮੈਦਾਨ ਚ ਜੂਝ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।